Help the mom. Wahi Guru Sahib Ji. Slok Mahalla Tija. Man Pratit Ma Aiya. ਸਾਧਨਾ ਪਾਈ ਮਨ ਹੱਠ ਕਿਆ ਗੁਣ ਗਾਈ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਈ ਮਨ ਪ੍ਰਤੀਤ ਨਾ ਸਹਿਜ ਨਾ ਲੱਗੂ ਭਾਉ ਸਬਦ ਸਾਧਨਾ ਪਾਈ ਮਨ ਹੱਠ ਕਿਆ ਗੁਣ ਗਾਈ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰ ਆਇਆ ਖੁਦ ਖਾਈ ਮੁੰਡਾ ਦੀ ਖਸਲਤ ਨਾ ਗਈਆ ਅੰਦੀ ਵਿਛੜੇ ਚੋਟਾ ਖਾਈ ਸਤਿਗੁਰ ਕਾ ਭੈ ਭੰਨ ਨਾ ਘੜਿਓ ਰਹਿ ਅੰਕ ਸਮਾਈ ਅਨ ਬਿਨ ਸਹਸਾ ਕਦੀ ਨਾ ਚੁਕਾ ਬਿਨ ਸਬਦਾ ਦੁੱਖ ਪਾਈ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਈ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜਾ ਆਈ ਸੱਚਾ ਨਾਮ ਨਾ ਲੱਗੂ ਮੀਠਾ ਜਿਤ ਨਾਮ ਨਵ ਨਿਧ ਪਾਈ ਜੀਵਤ ਮਾਰਾ ਮਾਰਾ ਸੁਣ ਜੀਵਾ ਤਾਂ ਮੋਖੰਤਰ ਪਾਈ ਤੁਰ ਕਰਮ ਨ ਪਾਈ ਕਰਮਾ ਕਿਆ ਪਾਈ ਗੁਰ ਕਾ ਸਬਦ ਸੰਭਾਲ ਤੂੰ ਮੂੜੇ ਗਤ ਮਤ ਸਬਦੇ ਪਾਈ ਨਾਨਕ ਸਤਿਗੁਰ ਤਦ ਹੀ ਪਾਈ ਜਾ ਵਿੱਚ ਹੋ ਆਪ ਗਵਾਈ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲਾਂ ਦਾ ਲੋੜੀਆ ਹਰ ਸੁਖ ਦਾਤਾ ਸਦਮਾ ਗੱਲਾਂ ਕਾ ਤਿਸ ਨੂੰ ਧਿਆਏ ਗਿਆ ਕਿਵ ਨਿਮਖ ਘੜੀ ਮੋਹ ਮੋੜੀਆ ਜਿਨ ਦੀਨ ਹਰਿ ਧਿਆਇਆ ਤਿਸਮੋ ਸਰਬ ਕਲਿਆਣ ਹੋਈ। ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਆ। ਸਾਬੂ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਆ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕਾ ਮੋਹ ਡਿੱਠਾ, ਜਗਤ ਦਰਿਆ ਸਭ ਲੋੜੀਆ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਆ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕਾ ਮੋਹ ਮਿੱਠਾ, ਜਗਤ ਤਰਿਆ ਸਭ ਲੋੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਅੰਤਰਗਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਤਮਾਮ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਚੁੱਭੇ ਲਾ ਕਰਕੇ ਪਿਤਾ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਵਿੱਚੋਂ ਬਖਸ਼ਿਸ਼ਾਂ ਹਾਸਲ ਕਰਨ ਦੇ ਲਈ ਬੜੀ ਆਦਰ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਤਮਾਮ ਜੀਵਾਂ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਸਤਿਗੁਰਾਂ ਨੇ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਆਪਾਂ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਇਕੱਤਰ ਹੋ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰਵਣ ਕਰਦੇ ਹਾਂ। ਸੋ ਆਓ ਸਾਧ ਸੰਗਤ ਜੀ, ਜੋ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਡੇ ਤਮਾਮ ਜੀਵਾਂ ਦੀ ਕਲਿਆਣ ਅਰਥੇ ਬਖਸ਼ਿਸ਼ ਕਰ ਰਹੇ ਹਨ, ਕੁਝ ਸਮੇਂ ਲਈ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਸ੍ਰੀ ਮੁੱਖ ਵਾਕ ਬਿਹਾਗੜੇ ਰਾਗ ਦੀ ਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਜਿਹੜੀ ਇਹ ਬਿਹਾਗੜੇ ਰਾਗ ਦੀ ਵਾਰ ਹੈ, ਇਹ ਇਸ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਬਚਨ ਅੰਕਿਤ ਕੀਤੇ ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਵਾਰ ਦਾ ਅਰਥ ਹੁੰਦਾ ਹੈ ਜਸ, ਵਾਰ ਦਾ ਅਰਥ ਵਿਦਵਾਨ ਕਰਦੇ ਨੇ ਪੌੜੀਆਂ। ਇਹ ਜਿੰਨੀਆਂ ਵੀ ਇਸ ਵਾਰ ਦੀਆਂ ਪੌੜੀਆਂ ਨੇ ਜਸ ਰੂਪ ਦੇ ਵਿੱਚ ਉਚਾਰਨ ਕੀਤੀਆਂ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹਨ। ਸਲੋਕ ਤੇ ਮਹੱਲੇ ਵੱਖੋ ਵੱਖਰੇ ਸਤਿਗੁਰੂ ਪਾਤਸ਼ਾਹ ਦੇ ਜਿਵੇਂ ਜਿਵੇਂ ਆਉਂਦੇ ਨੇ, ਉੱਥੇ ਮਹੱਲਾ ਨਾਲ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਲਿਖ ਦਿੱਤਾ ਹੈ। ਇਸ ਲਈ ਇਸ ਵਾਰ ਦੀਆਂ ਸਮੁੱਚੀਆਂ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਨੇ ਤੇ ਸਲੋਕ ਮਹੱਲਾ ਤੀਜਾ। ਸਲੋਕ ਦਾ ਅੱਖਰੀ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਪਾਵਨ ਬਚਨ। ਰੂਪ ਦੀਪ ਪਿੰਗਲ ਦੇ ਵਿੱਚ ਜਿਹੜਾ ਸਲੋਕ ਹੈ ਇਹ ਛੰਦ ਦੀ ਚਾਲ ਦਾ ਨਾਮ ਵਿਦਵਾਨਾਂ ਨੇ ਲਿਖਿਆ ਹੈ, ਇਸ ਲਈ ਇਹ ਪਾਵਨ ਜਿਹੜਾ ਸਲੋਕ ਹੈ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 551 ਅਤੇ 50 ਅੰਗ ਦੇ ਉੱਪਰ ਇਹ ਸ਼ਬਦ ਸੁਭਾਈ ਮਾਨ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਮਨ ਪ੍ਰਤੀਤ ਨਾ ਆਈਆ।
ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਗੁਰੂ ਦੇ ਸਿੱਖ ਨੂੰ ਸਭ ਤੋਂ ਪਹਿਲਾਂ ਅਕਾਲ ਪੁਰਖ ਪਰਮਾਤਮਾ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਵਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਅਥਾਹ ਜਿਹੜੀ ਸ਼ਰਧਾ ਹੋਣੀ ਅਤਿ ਜ਼ਰੂਰੀ ਹੈ। ਕੁਝ ਲੋਕਾਂ ਦਾ, ਅੱਜ ਦੇ ਨਵੀਨ ਪ੍ਰਚਾਰਕਾਂ ਦਾ ਕਹਿਣਾ ਜੀ ਅੰਨੀ ਸ਼ਰਧਾ ਨਹੀਂ ਹੋਣੀ ਚਾਹੀਦੀ। ਸਾਧ ਸੰਗਤ ਜਿਹਦੇ ਉੱਤੇ ਸ਼ਰਧਾ ਰੱਖਣੀ ਹੋਵੇ ਉਹ ਸੁਜਾਖਾ ਹੋਣਾ ਚਾਹੀਦਾ, ਉਹ ਸੂਰਮਾ ਅੰਨਾ ਨਹੀਂ ਹੋਣਾ ਚਾਹੀਦਾ। ਸਾਡੇ ਸਤਿਗੁਰੂ ਪਾਤਸ਼ਾਹ ਤੇ ਸਾਨੂੰ ਅੰਨਿਆਂ ਨੂੰ ਨਜ਼ਰਾਂ ਬਖਸ਼ਿਸ਼ ਕਰਨ ਵਾਲੇ, ਸੁਜਾਖੇ ਬਣਾਉਣ ਵਾਲੇ ਨੇ। ਇਸ ਲਈ ਗੁਰਸਿੱਖ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ, ਧੰਨ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਅੰਨੀ ਸ਼ਰਧਾ ਹੋਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਪਿਆਰ ਦੇ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ ਮਨ ਪ੍ਰਤੀਤ ਨਾ ਆਈ ਆ। ਭਾਈ ਜਿਨ੍ਹਾਂ ਨੂੰ ਮਨ ਕਰਕੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਨਹੀਂ ਆਇਆ, ਵਿਸ਼ਵਾਸ ਨਹੀਂ ਆਉਂਦਾ ਗੁਰੂ ਦੇ ਕਹੇ ਬਚਨਾਂ ਦੇ ਉੱਪਰ, ਜਿਨ੍ਹਾਂ ਦਾ ਮਨ ਪ੍ਰਤੀਤਦਾ ਨਹੀਂ ਹੈ, ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਅੰਗ ਨਹੀਂ ਬਣਾ ਸਕਦੇ, ਗੁਰੂ ਦੇ ਦਰਸਾਏ ਮਾਰਗ ਤੇ ਨਹੀਂ ਚੱਲਦੇ, ਜਿਨ੍ਹਾਂ ਨੂੰ ਭਰੋਸਾ ਨਹੀਂ ਆਇਆ ਗੁਰੂ ਦੇ ਬਚਨਾਂ ਉੱਪਰ,
ਲੱਗੂ ਭਾਉ,
ਉਹਨਾਂ ਨੂੰ ਸਹਿਜ ਜਿਹੜਾ ਗਿਆਨ ਦੀ ਅਵਸਥਾ ਕਿੱਥੋਂ ਮਿਲ ਜਾਵੇਗੀ, ਕਿਉਂਕਿ ਗੁਰੂ ਨੇ ਗਿਆਨ ਦੇਣਾ ਹੈ ਤੇ ਗੁਰੂ ਤੋਂ ਬਿਨਾਂ ਸਾਧ ਸੰਗਤ ਗਿਆਨ ਨਹੀਂ ਕਦੇ ਹਾਸਲ ਹੋਇਆ ਕਰਦਾ। ਗੁਰੂ ਤੇ ਭਰੋਸਾ ਨਹੀਂ, ਗੁਰੂ ਦੇ ਬਚਨਾਂ ਨੂੰ ਸੁਣਿਆ ਕੋਈ ਨਹੀਂ ਤੇ ਕਮਾਈ ਕਿੱਥੋਂ ਕਰੇਗਾ, ਗਿਆਨ ਕਿਵੇਂ ਪ੍ਰਗਟ ਹੋ ਜਾਵੇਗਾ। ਪਹਿਲਾ ਬਚਨ ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿਜ ਜਿਹੜਾ ਗਿਆਨ ਹੈ ਇਹ ਨਹੀਂ ਕਦੇ ਪ੍ਰਾਪਤ ਹੋਣਾ ਗੁਰੂ ਤੇ ਭਰੋਸਾ ਰੱਖੇ ਤੋਂ ਬਿਨਾਂ। ਮਾਂ ਲੱਗੋ ਭਾਉ ਤੇ ਭਾਉ ਦਾ ਅਰਥ ਪ੍ਰੇਮ ਹੈ। ਗੁਰੂ ਦੇ ਦਰਸ਼ਨ ਨਹੀਂ ਕਰਨੇ, ਗੁਰੂ ਦੇ ਬਚਨ ਨਹੀਂ ਸੁਣਨੇ, ਗੁਰੂ ਨਾਲ ਪ੍ਰੇਮ ਨਹੀਂ ਲੱਗੇਗਾ ਤੇ ਪਰਮੇਸ਼ੁਰ ਵਾਹਿਗੁਰੂ ਨਾਲ ਪ੍ਰੇਮ ਕਿਵੇਂ ਲੱਗ ਜਾਵੇਗਾ। ਨਾ ਤਾਂ ਭਾਈ ਭਾਉ ਪ੍ਰੇਮ ਦੀ ਪ੍ਰਾਪਤੀ ਹੈ, ਨਾ ਸਹਿਜ ਜਿਹੜੀ ਆਤਮਕ ਅਡੋਲ ਅਵਸਥਾ ਹੈ ਉਹ ਪ੍ਰਾਪਤ ਹੁੰਦੀ ਹੈ। ਗੁਰੂ ਦੇ ਉੱਤੇ ਭਰੋਸਾ ਕਰਨਾ ਪਵੇਗਾ, ਯਕੀਨ ਰੱਖਣਾ ਪਵੇਗਾ। ਜੇ ਭਾਵਨਾ ਗੁਰੂ ਦੇ ਉੱਪਰ ਬਣ ਜਾਵੇ ਤੇ ਭਗਤ ਧਨੀ ਨੇ ਤੇ ਪੱਥਰ ਵਿੱਚੋਂ ਪ੍ਰਗਟ ਕਰ ਲਿਆ। ਪਰਮਾਤਮਾ ਇੱਕ ਕਿਣਕੇ ਕਿਣਕੇ ਵਿੱਚ ਮੌਜੂਦ ਹੈ, ਇੱਕ ਇੱਟ ਵਿੱਚੋਂ ਵੀ ਭਾਵਨਾ ਵਾਲਾ ਪ੍ਰਗਟ ਕਰਕੇ ਰੱਖ ਸਕਦਾ ਜੇ ਅੰਦਰਲੀ ਸੱਚੀ ਦਿਲ ਦੀ ਭਾਵਨਾ ਹੋਵੇ। ਕਿਹੜੀ ਜਗ੍ਹਾ ਤੇ ਪਰਮਾਤਮਾ ਵਿਆਪਕ ਨਹੀਂ ਹੈ, ਸਾਡੇ ਕੋਲ ਸਾਧਨ ਨਹੀਂ ਅਕਾਲ ਪੁਰਖ ਪਰਮਾਤਮਾ ਨੂੰ ਸਖਿਆਤ ਕਰਨ ਦੇ। ਬੜੇ ਪਿਆਰੇ ਬਚਨ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਜਿਸ ਪ੍ਰਕਾਰ ਸਾਰੀ ਜਿੰਨੀ ਬਨਸਪਤੀ ਹੈ ਇਹ ਸਾਰੀ ਬਨਸਪਤੀ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਨੇ ਲੱਕੜਾਂ ਵਿੱਚ ਅੱਗ ਰੱਖੀ ਹੋਈ ਹੈ ਤੇ ਜਿੰਨਾ ਦੁੱਧ ਹੈ ਸਾਰੇ ਦੁੱਧ ਦੇ ਵਿੱਚ ਮੱਖਣ ਘਿਓ ਸਮਾ ਕੇ ਰੱਖਿਆ, ਪਰੰਤੂ ਉਹ ਦਿਸਦੇ ਨਹੀਂ ਹਨ। ਲੱਕੜ ਦੇ ਵਿੱਚ ਐਸਾ ਸੁਰਾਖ ਕਰਕੇ ਉਸ ਤਰ੍ਹਾਂ ਦਾ ਔਜ਼ਾਰ ਬਣਾ ਕੇ ਲੱਕੜ ਦਾ, ਲੱਕੜ ਦੇ ਵਿੱਚ ਲੱਕੜ ਜਦੋਂ ਖਾਹੇਗੀ ਤਾਂ ਉਹਦੇ ਵਿੱਚ ਰਗੜ ਪੈਦਾ ਹੋਵੇਗੀ, ਚੰਗਿਆੜੇ ਨਿਕਲਣਗੇ, ਅੱਗ ਦਿਸੇਗੀ। ਦੁੱਧ ਨੂੰ ਗਰਮ ਕਰਾਂਗੇ, ਠੰਡਾ ਕਰਕੇ ਜਾਗ ਲਾਵਾਂਗੇ, ਪਕਾ ਕੇ ਰੱਖਾਂਗੇ, ਮਧਾਣੀ ਪਾ ਕੇ ਰੜਕਾਂਗੇ, ਮੱਖਣ ਵੱਖਰਾ ਦਿਸੇਗਾ। ਇਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਜਿਹੜਾ ਪਰਮੇਸ਼ਰ ਸਾਰਿਆਂ ਜੀਵਾਂ ਦੇ ਹਿਰਦਿਆਂ 'ਚ ਵਿਆਪਕ ਹੈ, ਅਸੀਂ ਤੇ ਆਪਣੇ ਅੰਦਰ ਨਹੀਂ ਦੇਖ ਸਕਦੇ, ਦੂਜਿਆਂ ਵਿੱਚ ਕਦੋਂ ਦੇਖਾਂਗੇ। ਸਾਰਿਆਂ ਅੰਦਰ ਜੋਤ ਪਰਮਾਤਮਾ ਵਾਹਿਗੁਰੂ ਦੀ ਵਰਤ ਰਹੀ ਹੈ। ਜਦੋਂ ਗੁਰੂ ਤੇ ਭਰੋਸਾ ਆ ਜਾਂਦਾ ਫਿਰ ਸਹਿਜ ਗਿਆਨ ਵੀ ਮਿਲ ਜਾਂਦਾ, ਫਿਰ ਭਾਉ ਜਿਹੜਾ ਪ੍ਰੇਮ ਹੈ ਪਰਮਾਤਮਾ ਨਾਲ ਉਹ ਵੀ ਲੱਗ ਜਾਂਦਾ ਹੈ। ਇਸ ਲਈ ਸਾਧ ਸੰਗਤ ਦੀ ਜਿਨ੍ਹਾਂ ਨੂੰ ਭਰੋਸਾ ਨਹੀਂ ਗੁਰੂ ਦੇ ਬਚਨਾਂ ਤੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਬਣਾਏ ਹੋਏ ਜੀਵਾਂ ਦੇ ਉੱਤੇ ਨਿਸ਼ਚਾ ਨਹੀਂ ਕਿ ਸਾਰਿਆਂ ਵਿੱਚ ਇੱਕ ਦੀ ਜੋਤ ਹੈ, ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਉਹਨਾਂ ਦਾ ਭਾਉ ਪ੍ਰੇਮ ਜੁੜਦਾ ਪਰਮਾਤਮਾ ਗੁਰੂ ਨਾਲ।
ਸਬਦਾ ਸਾਧਨਾ ਪਾਇਓ,
ਜਿਹੜਾ ਸ਼ਬਦ ਗੁਰੂ ਦਾ ਉਪਦੇਸ਼ ਹੈ ਉਹ ਜਪਿਆ ਹੀ ਨਹੀਂ ਹੈ ਜ਼ਿੰਦਗੀ ਵਿੱਚ, ਜਪਣਾ ਕਿਸੇ ਸੁਣਿਆ ਹੀ ਨਹੀਂ, ਪੰਜ ਪਿਆਰਿਆਂ ਦੇ ਕੋਲ ਗਿਆ ਕੋਈ ਨਹੀਂ, ਮੂਲ ਮੰਤਰ ਗੁਰ ਮੰਤਰ ਦੀ ਪ੍ਰਾਪਤੀ ਕੀਤੀ ਕੋਈ ਨਹੀਂ, ਤੇ ਸਾਧ ਦਾ ਅਰਥ ਦਾ ਸਵਾਦ ਕੀ ਆਵੇਗਾ। ਰਸ ਕਿੱਥੋਂ ਮੰਗੇਗਾ ਜੀਵ ਜਦੋਂ ਸ਼ਬਦ ਦੀ ਕਮਾਈ ਨਹੀਂ ਕੀਤੀ। ਇਸ ਲਈ ਭਾਈ ਜਿੰਨਾ ਕੋਈ ਸ਼ਬਦ ਦਾ ਅਭਿਆਸੀ ਹੋ ਜਾਂਦਾ ਓਨਾ ਹੀ ਰਸ ਬਣੀ ਜਾਂਦਾ ਹੈ। ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਵੇਗਾ, ਜਿੰਨਾ ਸਿਮਰਨ ਕਰਾਂਗੇ ਓਨਾ ਹੀ ਆਤਮਕ ਰਸ ਬਣਦਾ ਜਾਂਦਾ ਹੈ। ਗੁਰੂ ਤੇ ਭਰੋਸਾ ਕੀਤੇ ਤੋਂ ਬਿਨਾਂ ਸ਼ਬਦ ਦੀ ਕਮਾਈ ਤੋਂ ਸੱਖਣਾ ਰਹਿ ਜਾਂਦਾ, ਸ਼ਬਦ ਦਾ ਰਸ ਨਹੀਂ ਬਣਦਾ ਜ਼ਿੰਦਗੀ ਵਿੱਚ।
ਹਾਠੂ ਕਿਆ ਗੁਣ ਗਾਏ,
ਫਿਰ ਬੰਦਾ ਕਹੇ ਵੀ ਮੈਂ ਤਾਂ ਮਨ ਦੇ ਹੱਥ ਕਰਕੇ 8 ਘੰਟੇ ਬੈਠ ਕੇ ਗੁਣ ਗਾਵਾਂਗਾ ਪਰਮਾਤਮਾ ਦੇ। 8 ਘੰਟੇ ਛੱਡ ਚਾਹੇ 24 ਘੰਟੇ ਬੈਠਾ ਰਹੇ ਤੇ ਕਦੇ ਰਸ ਨਹੀਂ ਬਣੇਗਾ। ਜਿੰਨੀ ਦੇਰ ਗੁਰੂ ਵਾਲਾ ਬੰਦਾ ਨਹੀਂ, ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਰੱਖਦਾ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ 5 ਪਿਆਰਿਆਂ ਤੋਂ ਰਹਿਤ ਮਰਿਆਦਾ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦਾ, ਓਨੀ ਦੇਰ ਰਸ ਨਹੀਂ ਬਣੇਗਾ। ਇਸ ਲਈ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਪਏ ਨੇ ਕਿ ਐਸਾ ਜਿਹੜਾ ਮਨ ਦੇ ਹੱਠ ਕਰਕੇ ਬੰਦਾ ਕਿੰਨੇ ਗੁਣ ਗਾਈ ਜਾਵੇ ਤੇ ਕਿਹਾ ਉਹ ਕਿਹੜੇ ਲੇਖੇ ਨੇ, ਕਿਸੇ ਅਰਥੇ ਨਹੀਂ ਹੋਣਗੇ, ਸਮਾਂ ਜ਼ਰੂਰ ਸਫਲਾ ਹੋ ਜਾਵੇਗਾ ਵੀ 2.5 ਘੰਟੇ ਬੈਠਾ ਜੁੜ ਕੇ ਇੰਨਾ ਸਮਾਂ ਜ਼ਿੰਦਗੀ ਦਾ ਸਫਲਾ ਕਰ ਲਿਆ, ਪਰੰਤੂ ਨਾ ਉੱਥੇ ਗਿਆਨ, ਨਾ ਪਰਮੇਸ਼ਰ ਵਾਹਿਗੁਰੂ ਦਾ ਭਾਉ ਪ੍ਰੇਮ ਅੰਦਰ ਉਤਪੰਨ ਹੋਣਾ, ਕੀ ਫਾਇਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਦੇ ਹੱਥ ਕਰਕੇ ਜਿਹੜੇ ਤੂੰ ਗੁਣ ਗਾਉਣਾ ਹੈ, ਪਿਆਰ ਵਿੱਚ ਭਿੱਜ ਕਰਕੇ 1 ਮਿੰਟ ਵੀ ਜੇ ਪਰਮਾਤਮਾ ਦੇ ਗੁਣ ਗਾ ਲਵੇ ਤੇ ਜ਼ਿੰਦਗੀ ਤੇਰੀ ਜਿਹੜੀ ਸਵਰਗ ਬਣ ਜਾਵੇਗੀ, ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਜਾਂਦਾ, ਮਨਮੁਖਤਾਈ ਨੂੰ ਤਿਆਗ ਕੇ ਪੂਰਨ ਗੁਰਮੁਖਤਾਈ ਵਾਲਾ ਜੀਵਨ ਬਣ ਜਾਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੀ ਦੇਰ ਸ਼ਬਦ ਦੀ ਕਮਾਈ ਨਹੀਂ ਕੀਤੀ, ਮਨ ਦੇ ਹੱਠ ਕਰਕੇ ਅਨੇਕਾਂ ਤਰ੍ਹਾਂ ਦੇ ਗੁਣ ਗਾਉਣ ਦੇ ਨਾਲ ਕੀ ਹੋ ਜਾਵੇਗਾ।
ਨਾਨਕ ਆਇਆ ਸੋ ਪ੍ਰਵਾਨ ਹੈ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਨੇ, ਉਸ ਜੀਵ ਦਾ, ਉਸ ਪ੍ਰਾਣੀ ਦਾ ਆਇਆ ਹੋਇਆ ਮਾਤ ਲੋਕ ਦੇ ਅੰਦਰ ਸਫਲਾ ਹੈ, ਉਹਦਾ ਜੀਵਨ ਲੇਖੇ ਵਿੱਚ ਹੈ।
ਗੁਰਮੁਖ ਸੱਚ ਸਮਾਈ,
ਜਿਹੜਾ ਮੁਖੀ ਗੁਰਾਂ ਦੀ ਰਸਮਾਂ ਤੋਂ ਬਚਨ ਸੁਣ ਕਰਕੇ ਗੁਰਮੁਖਾਂ ਦੀ ਸੰਗਤ ਵਿੱਚ ਪੈ ਕਰਕੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ, ਸ਼ਬਦ ਦਾ ਅਭਿਆਸ ਕਰਦਾ ਹੈ। ਗੁਰੂ ਨੇ ਜੋ ਪੰਜ ਪਿਆਰਿਆਂ ਦੇ ਦੁਆਰਾ ਦਿੱਤਾ ਉਹਨੂੰ ਜ਼ਿੰਦਗੀ ਵਿੱਚ ਕਮਾਉਂਦਾ ਹੈ। ਫਿਰ ਉਹ ਸੱਚ ਦੇ ਅੰਦਰ ਸਮਾਏ ਸਮਾ ਜਾਂਦੇ ਨੇ, ਸੱਚੇ ਪਰਮਾਤਮਾ ਵਿੱਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ। ਤੀਸਰੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਆਪ ਨਾ ਪਛਾਣੈ ਮੂੜਾ,
ਮੂੜਾ ਜਿਹੜਾ ਇਹ ਮੂਰਖ ਹੈ, ਬੇਸਮਝ ਅਗਿਆਨੀ ਜੀਵ ਹੈ, ਜਿਹੜਾ ਆਪਣਾ ਆਪ ਕੀ ਆਤਮਾ ਸਰੂਪ ਹੈ, ਕਿਸੇ ਸਿਆਣੇ ਗੁਰਮੁਖ ਦੇ ਕੋਲ, ਕਿਸੇ ਕਮਾਈ ਵਾਲੇ ਤੱਤ ਵੇਤੇ ਮਹਾਂਪੁਰਸ਼ ਕੋਲ ਜਾਈਏ ਤੇ ਸਾਨੂੰ ਉਪਦੇਸ਼ ਦੇਵੇਗਾ, ਭਾਈ ਆਤਮਕ ਚਿੰਤਨ ਕਰਿਆ ਕਰ। ਤੇਰਾ ਜਿਹੜਾ ਆਤਮਾ ਇਹੀ ਪਰਮੇਸ਼ੁਰ ਵਾਹਿਗੁਰੂ ਦਾ ਸਵਰੂਪ ਹੈ, ਪਰਮਾਤਮਾ ਦੀ ਅੰਸ਼ ਹੈ, ਜਿਹੜੀ ਸਰੀਰ ਦੇ ਅੰਦਰ ਸਾਰੀ ਕਿਰਿਆ ਕਰਵਾ ਰਹੀ ਹੈ। ਉਸ ਸਰੂਪ ਨੂੰ ਜਿਹੜਾ ਪਛਾਣਦਾ ਉਹ ਤੇ ਸਿਆਣਾ ਸੁਗੜ ਹੈ, ਤੱਤ ਦੇਤਾ ਹੈ, ਕੋਈ ਗੁਰਮੁਖ ਬ੍ਰਹਮ ਗਿਆਨੀ ਆਪਣੇ ਸਰੂਪ ਨੂੰ ਸਰੀਰ ਨੂੰ ਛੱਡ ਕੇ ਸਾਰਿਆਂ ਵਿੱਚ ਹੀ ਦੇਖ ਲੈਂਦੇ ਨੇ। ਜਿਹੜੇ ਸਾਡੇ ਵਰਗੇ ਜੀਵ ਅਗਿਆਨੀ ਨੇ, ਬੇਸਮਝ ਨੇ, ਮੂੜ ਮੂਰਖ ਹਨ, ਉਹ ਆਪਣੇ ਆਤਮਕ ਸਰੂਪ ਨੂੰ ਨਹੀਂ ਪਛਾਣ ਸਕਦੇ। ਉਹ ਜੰਗਲਾਂ ਵਿੱਚ ਲੱਭਦੇ ਫਿਰਦੇ ਨੇ, ਨਦੀਆਂ ਤੇ ਜਾ ਕਰਕੇ ਖੋਜਦੇ ਨੇ, ਰੂਹਾਂ ਵਿੱਚ ਬੈਠ ਕਰਕੇ ਪਰਮਾਤਮਾ ਦੀ ਢੂੰਡ ਕਰਦੇ ਨੇ। ਉਸ ਰੂਪ ਤੇ ਤੇਰੇ ਅੰਦਰ ਹੀ ਹੈ ਅਕਾਲ ਪੁਰਖ ਪਰਮਾਤਮਾ ਦਾ, ਪਰੰਤੂ ਅਗਿਆਨੀ ਹੋਣ ਕਰਕੇ, ਬੇਸਮਝ ਹੋਣ ਕਰਕੇ ਸਰੂਪ ਦੀ ਪਛਾਣ ਨਹੀਂ ਕਰਦਾ ਮੂਰਖ ਜੀਵ।
ਅਵਰਾ ਆਪ ਦੁਖਾਈ,
ਫਿਰ ਅਵਰਾ ਦਾ ਅਰਥ ਹੋਰਨਾਂ ਜੀਵਾਂ ਨੂੰ ਤਰਕਾਂ ਵਾਲੇ ਬੋਲ ਬੋਲ ਕਰਕੇ ਆਪ ਤਾਂ ਦੁਖੀ ਹੋਣਾ, ਦੂਜੇ ਨੂੰ ਵੀ ਦੁਖਾ ਦਿੰਦਾ ਹੈ। ਇਸ ਲਈ ਮਨਮੁੱਖ ਦੀ ਸੰਗਤ ਤੋਂ ਸੈਂਕੜੇ ਕੋਹਾਂ ਦੂਰ ਰਹਿਣਾ ਚੰਗਾ ਹੈ। ਜੇ ਮੈਂ ਆਤਮਕ ਰਸ ਨਹੀਂ ਮਾਨਣਾ ਕੀਤਾ ਤੇ ਉਹ ਦੂਸਰੇ ਨੂੰ ਕੀ ਰਸ ਜਣਾ ਦੇਵੇਗਾ? ਜਿਹੜੇ ਰਸਤੇ ਵਿੱਚ, ਜਿਹੜੀ ਗਲੀ ਵਿੱਚ ਮਨੁੱਖ ਆਪ ਨੇ ਲੰਘਿਆ ਨੂੰ ਕੀ ਪਤਾ ਇੱਥੇ ਕੀ ਹੈ? ਜਿਹਨੇ ਜ਼ਿੰਦਗੀ ਵਿੱਚ ਆਪ ਅਭਿਆਸ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਨਾਮ ਦੀ ਕਮਾਈ ਨਹੀਂ ਕੀਤੀ, ਉਹ ਸਾਨੂੰ ਕੀ ਕੋਈ ਉਪਦੇਸ਼ ਦੇਵੇਗਾ? ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਅਵਰਾ ਆਖ ਦਿਖਾਏ, ਦੂਜਿਆਂ ਨੂੰ ਤਰਕਾਂ ਵਾਲੇ ਬੋਲ ਬੋਲ ਕੇ, ਗੁਰੂ ਦੀ ਨਿੰਦਿਆ ਕਰਕੇ, ਪਰਮਾਤਮਾ ਬਾਰੇ ਭੈੜੇ ਸ਼ਬਦ ਬੋਲ ਕਰਕੇ ਦੂਸਰਿਆਂ ਦੇ ਦਿਲਾਂ ਨੂੰ ਵੀ ਦੁਖੀ ਕਰ ਦਿੰਦੇ ਨੇ। ਅੱਜ ਕਿਉਂ ਝਗੜੇ ਪੰਥ ਦੇ ਅੰਦਰ ਹੋ ਰਹੇ ਨੇ? ਤੇ ਅੱਜ ਸਾਡੇ ਵਿੱਚ ਅਧਿਆਤਮਕ ਗਿਆਨ ਖਤਮ ਹੋ ਗਿਆ। ਜਿਵੇਂ ਗਿਆਨੀ ਸੰਤ ਸਿੰਘ ਜੀ ਮੁਸ਼ਕਿਲ ਦੀ ਕਥਾ ਕਰਿਆ ਕਰਦੇ, ਨਰੋਲ ਪਰਮਾਰਥ ਸੀ ਉਹਦੇ ਵਿੱਚ, ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦਾ ਨਰੋਲ ਰਸਤਾ ਜਿਹੜਾ ਗੁਰਬਾਣੀ ਨੇ ਦਿੱਤਾ ਹੈ। ਅੱਜ ਦੇ ਨਵੀਨ ਪ੍ਰਚਾਰਕ ਲੈ ਕੇ ਇੱਧਰ ਉੱਧਰ ਦੀਆਂ ਸਾਖੀਆਂ ਗੱਲਾਂ ਬਾਤਾਂ ਤੇ ਗੁਰਬਾਣੀ ਦੇ ਵਿੱਚ ਲਾਗੂ ਕਰਨੀਆਂ ਚਾਹੁੰਦੇ ਨੇ, ਉੱਥੇ ਝਗੜੇ ਪੈਂਦੇ ਨੇ। ਗੁਰਬਾਣੀ ਤੇ ਕੇਵਲ ਸਾਨੂੰ ਇੱਕ ਆਤਮਕ ਗਿਆਨ ਦਿੰਦੀ ਹੈ, ਜਿਹੜਾ ਆਤਮਾ ਸਰੂਪ ਸਿੱਖ ਦੇ ਅੰਦਰ ਉਹੀ ਹਿੰਦੂ ਦੇ ਅੰਦਰ ਹੈ। ਜਿਹੜੀ ਆਤਮਾ ਵਾਹਿਗੁਰੂ ਦੀ ਜੋਤ ਹਿੰਦੂ ਵੀਰ ਵਿੱਚ, ਉਹੀ ਇਸਲਾਮ ਦੇ ਅੰਦਰ ਹੈ। ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿਹੜਾ ਜੀਵ ਚੰਗਾ ਤੇ ਕਿਹੜਾ ਮਾੜਾ ਹੈ? ਪਰਮਾਤਮਾ ਦੀ ਜੋਤ ਸਾਰੇ ਸੰਸਾਰ ਵਿੱਚ ਹੈ। ਜਦੋਂ ਇਹ ਵਿਚਾਰ ਆਤਮਕ ਚੱਲਦੀ ਜੀ, ਇਹ ਤਾਂ ਬ੍ਰਾਹਮਣਵਾਦ ਹੈ। ਇੱਥੇ ਝਗੜੇ ਪੈਂਦੇ ਨੇ, ਸਾਧ ਸੰਗਤ ਗੁਰਬਾਣੀ ਦੇ ਅਰਥਾਂ ਨੂੰ ਅਨਰਥ ਕਰਕੇ ਧੀਵੇ ਜੋੜੀ ਦੇ ਨਾਲ ਪੰਥ ਦੇ ਅੰਦਰ ਵਿਵਾਦ ਖੜੇ ਕੀਤੇ ਜਾਂਦੇ ਨੇ। ਇਹਦਾ ਕਾਰਨ ਕਿ ਅਸੀਂ ਸਿਮਰਨ ਨਹੀਂ ਕਰਦੇ, ਸਿਮਰਨ ਦੇ ਨਾਲ ਤਾਂ ਤੋੜੀ ਜਾਂਦੇ ਨੇ। ਸਿਮਰਨ ਕਰਨ ਦੀ ਲੋੜ ਕੀ ਹੈ? ਸਿਮਰਨ ਕਰੇਗਾ ਤੇ ਅਧਿਆਤਮਕ ਰਸਤਾ ਤੇਰਾ ਜਿਹੜਾ ਖੁੱਲੇਗਾ, ਤੈਨੂੰ ਉਹਦਾ ਗਿਆਨ ਹੋਵੇ, ਪਤਾ ਲੱਗੇ ਕਿ ਅਧਿਆਤਮਕ ਮਾਰਗ ਕੀ ਹੈ। ਉੱਥੇ ਤੇ ਝਗੜੇ ਖਤਮ ਹੋ ਕੇ ਬਿਲਕੁਲ ਨਰੋਲ ਜਿਹੜੀ ਸ਼ਾਂਤੀ ਵਰਤਦੀ ਹੈ, ਟਿਕਾ ਹੈ, ਜੇ ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਸ਼ਾਂਤੀ ਨਾ ਮਿਲੀ ਤੇ ਫਿਰ ਸ਼ਾਂਤੀ ਕਿੱਥੋਂ ਲੱਭਾਂਗੇ? ਗੁਰੂ ਗ੍ਰੰਥ ਸਾਹਿਬ ਜੀ ਦੀ ਨਰੋਲ ਜਿਹੜੀ ਪਾਵਨ ਗੁਰਬਾਣੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹ ਪਾਵਨ ਜਿਹੜੀ ਬਾਣੀ ਸਾਨੂੰ ਉੱਚਾ ਤੇ ਸੁੱਚਾ ਜਿਹੜਾ ਐਸਾ ਉਪਦੇਸ਼ ਦਿੰਦੀ ਹੈ ਕਿ ਜੀਵ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਵੇਖ। ਜਦੋਂ ਵਾਹਿਗੁਰੂ ਨਜ਼ਰ ਪਵੇਗਾ ਤੇ ਸਾਰਿਆਂ ਤੋਂ ਮਾੜਾ ਤੂੰ ਆਪ ਨੂੰ ਤੱਕੇਗਾ, ਅਗਰ ਭਲਾ ਸੰਸਾਰ ਦੁਨੀਆਂ ਤੈਨੂੰ ਚੰਗੀ ਦਿਸੇਗੀ। ਅੱਜ ਦੇ ਸਾਡੇ ਵਿਦਵਾਨਾਂ ਦੀ ਨਜ਼ਰ ਵਿੱਚ ਮੈਂ ਚੰਗਾ ਸਾਰਿਆਂ ਤੋਂ ਦੁਨੀਆਂ ਮਾੜੀ, ਬਸ ਇੱਥੇ ਝਗੜੇ ਨੇ। ਮੈਂ ਸਮਝਿਆ ਮੈਂ ਵਿਦਵਾਨ ਹਾਂ, ਮੈਂ ਪੜ੍ਹਿਆ ਲਿਖਿਆ ਹਾਂ, ਇਹ ਚੀਜ਼ਾਂ ਤੇ ਹੰਕਾਰ ਪੈਦਾ ਕਰਦੀਆਂ ਨੇ। ਸਭ ਕੁਝ ਪੜ੍ਹ ਕਰਕੇ ਗਿਆਨ ਹਾਸਲ ਕਰਕੇ ਕਹਿ ਦੇਣਾ ਮਹਾਰਾਜ ਮੈਨੂੰ ਤੇ ਇੱਕ ਅੱਖਰ ਦਾ ਵੀ ਗਿਆਨ ਨਹੀਂ ਹੈ, ਉੱਥੇ ਸਾਰੇ ਝਗੜੇ ਖਤਮ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਮੂੜਾ ਮੂਰਖ ਜੀਵ ਹੈ ਆਪਣੇ ਆਤਮਕ ਸਰੂਪ ਨੂੰ ਨਹੀਂ ਪਛਾਣਦਾ ਹੈ। ਅਵਰਾ ਆਖ ਵਿਖਾਏ ਹੋਰ ਨਾਂ ਨੂੰ ਹੋਰ ਢੰਗ ਦੇ ਨਾਲ ਕਹਿ ਕਰਕੇ ਗੁਰਮੁਖਾਂ ਦੇ ਦਿਲਾਂ ਨੂੰ ਵੀ ਦਿਖਾ ਦਿੰਦਾ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਮਨ ਪਹਿਲਾਂ ਸਾਰੀ ਦੁਨੀਆਂ ਦੁੱਖਾਂ ਵਿੱਚ ਗ੍ਰਸੀ ਪਈ ਤੇ ਹੋਰ ਦੁਖੀ ਕਰ ਦਿੰਦੇ ਨੇ, ਇਸ ਲਈ ਗੁਰੂ ਦੇ ਕੋਲ ਨਹੀਂ ਆਈ ਦਾ, ਗੁਰੂ ਕੋਲ ਤੇ ਸ਼ਾਂਤੀ ਲੈਣ ਵਾਸਤੇ ਆਉਣਾ ਹੈ, ਮਨ ਦਾ ਟਿਕਾ ਲੈਣ ਵਾਸਤੇ, ਇਕਾਗਰਤਾ ਲੈਣ ਵਾਸਤੇ ਗੁਰੂ ਕੋਲ ਆਈ ਦਾ। ਜੇ ਇੱਥੇ ਇਕਾਗਰਤਾ ਨਾ ਮਿਲੀ ਤੇ ਕਿੱਥੇ ਲੱਭਾਂਗੇ। ਇਸ ਲਈ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੂੜਾ ਮੂਰਖਾਂ ਦਾ ਕੰਮ ਹੈ ਆਪ ਆਪਣਾ ਦਿਲ ਦੁਖੀ ਕਰਨਾ ਤੇ ਦੂਸਰਿਆਂ ਦਾ ਦਿਲ ਵੀ ਦਿਖਾ ਦਿੰਦੇ ਹਨ।
ਖਸਲਤ ਨਾ ਗਈਆ ਅੰਧੇ,
ਇਹ ਅੰਧੇ ਅੰਨੇ ਜੀਵ ਨੇ, ਨਾ ਇਹਨਾਂ ਕੋਲ ਮਨ ਤੇ ਨਾ ਬੁੱਧੀ ਰੂਪ ਨੇਤਰ ਨੇ, ਨਾ ਵਿਚਾਰ ਦੀ ਜੋਤ ਹੈ ਇਹਨਾਂ ਵਿੱਚ ਪਰਮਾਤਮਾ ਨੂੰ ਦੇਖਣ ਵਾਲੀ। ਤੇ ਮੂੜੇ ਦਾ ਅਰਥ ਹੁੰਦਾ ਮੁੱਢ ਤੋਂ ਲੈ ਕੇ ਕਦੀਮੇ ਸਮੇਂ ਤੋਂ ਲੈ ਕੇ, ਖਸਲਤ ਦਾ ਅਰਥ ਹੁੰਦਾ ਆਦਤ, ਇਸ ਮਨੁੱਖ ਦੀ ਆਦਤ ਮੁੱਢ ਤੋਂ ਲੈ ਕਰਕੇ ਬਣ ਚੁੱਕੀ, ਪਰਪੱਕ ਹੋ ਗਈ, ਇਹ ਆਪਣੀਆਂ ਆਦਤਾਂ ਤੋਂ ਕਦੇ ਬਾਜ ਨਹੀਂ ਆ ਸਕੇਗਾ। ਆਦਤ ਕਦੋਂ ਦੀ ਬਣੀ ਹੋਈ, ਕੋਈ 20 ਸਾਲ ਦੀ ਉਮਰ ਕਿਸੇ ਦੀ, 50 ਕੋਈ 100 ਸਾਲ ਦਾ ਹੋ ਸਕਦਾ, ਉਹਦੇ ਪਿੱਛੇ ਜਿਹੜੇ ਜਨਮ ਧਾਰਨ ਕੀਤੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈਗਰ ਬ੍ਰਿਖ ਜੋਏ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰਮ ਕਾਲ ਇਹ ਦੇਹ ਸੁੰਦਰੀਆ। ਇਹ ਜਨਮਾਂ ਜਨਮਾਂ ਦੇ ਸੁਭਾਅ ਜਿਹੜੇ ਅੱਗੇ ਤੁਰੇ ਆਉਂਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆਹੋ। ਕਈ ਵਾਰ ਨਾ ਦਾਦੇ ਨਾ ਪੜਦਾਦਿਆਂ ਦੇ ਸੁਭਾਅ ਹੁੰਦੇ ਤੇ ਨਵਾਂ ਬਾਲਕ ਪੈਦਾ ਹੁੰਦਾ ਘਰ ਵਿੱਚ, ਉਹਦੇ ਸੁਭਾਅ ਸਾਰੇ ਪਰਿਵਾਰ ਤੋਂ ਨਿਰਾਲੇ ਹੋ ਜਾਂਦੇ ਨੇ। ਇਹ ਉਹਦੀਆਂ ਪਿਛਲੇ ਜਨਮਾਂ ਦੇ ਸੁਭਾਅ ਆਦਤਾਂ ਪੱਕੀਆਂ ਹੁੰਦੀਆਂ ਹਰ ਕਿਸੇ ਦੀਆਂ। ਮੁੰਡੇ ਦੀ ਖਸਲਤ ਨਾ ਗਈ ਆ ਅੰਧੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੰਨਾ ਅਗਿਆਨੀ ਜੀਵ, ਇਹਦੀ ਜਿਹੜੀ ਮੁੰਡ ਕਹੀਏ ਜਨਮਾਂ ਜਨਮਾਂਤਰਾਂ ਤੋਂ ਖੋਟੀ ਆਦਤ ਬਣੀ ਸੀ, ਆਪ ਦੁਖੀ ਹੋਣਾ, ਦੂਜਿਆਂ ਨੂੰ ਦੁਖੀ ਕਰਨਾ, ਇਹ ਖਸਲਤ ਜਿਹੜੀ ਆਦਤ ਨਹੀਂ ਜਾਂਦੀ ਹੈ।
ਝੋਟਾ ਖਾਏ
ਫਿਰ ਪਰਮਾਤਮਾ ਦੇ ਨਾਲੋਂ ਤਾਂ ਆਪ ਵਿਛੜਿਆ ਹੁੰਦਾ ਤੇ ਫਿਰ ਦੁਨੀਆਂ ਵਿੱਚ ਲੋਕਾਂ ਦੇ ਕੋਲੋਂ ਤਰਕਾਂ ਦੀਆਂ ਝੋਟਾਂ ਖਾਂਦਾ। ਕਈ ਵਾਰੀ ਫਿਰ ਲੋਕ ਸੇਵਾ ਵੀ ਕਰਦੇ, ਛਿੱਤਰਾਂ ਦੀਆਂ ਝੋਟਾਂ ਵੀ ਖਾਂਦਾ ਹੈ, ਤੇ ਜਦੋਂ ਸਰੀਰ ਛੱਡ ਕਰਕੇ ਤੁਰਦਾ ਤੇ ਫਿਰ ਜਿਹੜੀਆਂ ਜਮਾਂ ਦੀਆਂ ਮਾਰਾਂ ਖਾਂਦਾ। ਇਹੋ ਜਿਹੇ ਅੰਨੇ ਅਗਿਆਨੀ ਤੇ ਮੂਰਖ ਜੀਵ ਨੇ ਜਿਹੜੇ ਸਦਾ ਹੀ ਝੋਟਾਂ ਖਾਂਦੇ, ਮਾਰਾਂ ਖਾਂਦੇ ਹਨ।
ਸਤਿਗੁਰੂ ਕਾ ਭੈ ਭੰਨ ਨਾ ਘੜਿਓ,
ਜਿਹੜੇ ਸਤਿਗੁਰੂ ਪਾਤਸ਼ਾਹ ਦੇ ਭੈ ਦੇ ਅੰਦਰ ਆਦਰ ਸਤਿਕਾਰ ਦੇ ਵਿੱਚ ਰਹਿ ਕਰਕੇ ਅੰਦਰ ਸਰੀਰ ਦੇ ਵਿੱਚ ਜਿਹੜੇ ਔਗਣ ਸੀ ਉਹ ਭੰਨਣੇ ਸੀ, ਜੀਵ ਨੇ ਭੰਨੇ ਨਹੀਂ, ਤੇ ਘਾੜਤ ਘੜਨੀ ਸੀ, ਸ਼ੁੱਭ ਗੁਣਾਂ ਦੀ ਚੰਗੇ ਗੁਣ ਅੰਦਰ ਪੈਦਾ ਕਰਨੇ ਸੀ, ਜਿਹਨੂੰ ਦੈਵੀ ਸੰਪਦਾ ਕਹਿੰਦੇ ਨੇ, ਉਹਨਾਂ ਦੀ ਘਾੜਤ ਨੂੰ ਜੀਵ ਨੇ ਘੜਨਾ ਕੀਤੀ, ਜਾਂ ਭੰਨਣਾ ਕੀ ਸੀ, ਸਤਿਗੁਰੂ ਦੇ ਭੈ ਡਰ ਦੇ ਵਿੱਚ ਆਦਬ ਦੇ ਵਿੱਚ ਰਹਿ ਕੇ ਅਗਿਆਨ ਦਾ ਜਿਹੜਾ ਕੋਠਾ ਸੀ ਉਹਨੂੰ ਭੰਨਣਾ ਸੀ, ਅਗਿਆਨ ਨੂੰ ਤੋੜ ਨਹੀਂ ਸਕਿਆ ਜੀਵ, ਤੇ ਘਾੜਤ ਘੜਨੀ ਸੀ ਸ੍ਰੇਸ਼ਟ ਗਿਆਨ ਦੀ, ਤੇ ਐਸਾ ਜਿਹੜਾ ਸ੍ਰੇਸ਼ਟ ਆਤਮਾ ਦਾ ਗਿਆਨ ਹੈ ਨਿਰੋਲ ਪਰਮਾਰਥ, ਉਹਦੀ ਘਾੜਤ ਨੂੰ ਇਹ ਘੜ ਨਹੀਂ ਸਕਿਆ।
ਅੰਕੁਸ਼ ਮਾਈ
ਇਹ ਸ਼ੁਭ ਗੁਣ ਅੰਦਰ ਆ ਜਾਂਦੇ, ਦੈਵੀ ਗੁਣ ਪਰ ਪ੍ਰਗਟ ਹੋ ਜਾਂਦੇ ਫਿਰ ਉਹਨੇ ਪਰਮਾਤਮਾ ਦੇ ਅੰਕ ਗੋਦ ਦੇ ਵਿੱਚ ਸਮਾ ਜਾਣਾ ਸੀ। ਵਾਹਿਗੁਰੂ ਦੇ ਸਰੂਪ ਦੇ ਵਿੱਚ ਇਹਦੀ ਇਹ ਭੇਦਤਾ ਹੋ ਜਾਣੀ ਸੀ। ਇਹ ਦੈਵੀ ਗੁਣਾਂ ਨੂੰ ਇਕੱਠੇ ਨਹੀਂ ਕਰ ਸਕਿਆ, ਔਗੁਣਾਂ ਨੂੰ ਤੋੜ ਨਹੀਂ ਸਕਿਆ, ਅਗਿਆਨ ਨੂੰ ਭੰਨਿਆ ਨਹੀਂ ਤੇ ਗਿਆਨ ਦੀ ਘਾੜਤ ਨਹੀਂ ਭੜੀ। ਇਸ ਲਈ ਰਹਿ ਗਿਆ ਹੈ ਸੱਖਣਾ ਪਰਮਾਤਮਾ ਦੇ ਸਰੂਪ ਦੇ ਵਿੱਚ ਲੀਨ ਨਹੀਂ ਹੋ ਸਕਿਆ।
ਬਿਨ ਸਹਸਾ ਕਦੇ ਨਾ ਚੁੱਕਾ।
ਰਾਤ ਦਿਨ ਇਹੋ ਜਿਹੇ ਜੀਵਾਂ ਦੇ ਜਿਹੜੇ ਸ਼ੰਕੇ ਨੇ ਤੇ ਤਿੰਨ ਤਰ੍ਹਾਂ ਦੇ ਪ੍ਰਮਾਣ ਪਰਮੇਹ ਤੇ ਪਰਮੇਹਗਤ ਜਿਹੜਾ ਸ਼ੰਕਾ ਹੈ ਤੇ ਵਿਪਰਜੇਗਤ ਸ਼ੰਕਾ ਹੈ, ਇਹ ਤਿੰਨ ਤਰ੍ਹਾਂ ਦੇ ਸ਼ੰਕੇ ਕਦੇ ਨਹੀਂ ਚੁੱਕਦੇ, ਦੂਰ ਨਹੀਂ ਹੁੰਦੇ।
ਸਬਦਾ ਦੁੱਖ ਪਾਈ,
ਬਿਨਾਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੇ ਤੋਂ, ਨਾਮ ਦਾ ਅਭਿਆਸ ਕੀਤੇ ਤੋਂ ਜੀਵ ਨੇ ਦੁੱਖ ਪਾਇਆ ਤੇ ਅੱਗੇ ਵੀ ਦੁੱਖ ਪਾਵੇਗਾ।
ਕਾਮ ਕ੍ਰੋਧ ਲੋਭ ਅੰਤਰ ਸਬਲਾ,
ਜਿਹੜਾ ਕਾਮ ਹੈ ਤੇ ਇਸ ਪ੍ਰਕਾਰ ਜੀਵ ਦੇ ਅੰਦਰ ਵਿਕਾਰਾਂ ਦੀ ਬਿਰਤੀ, ਕ੍ਰੋਧ ਜਿਹੜਾ ਗੁੱਸਾ ਆਉਂਦਾ ਹੈ, ਲੋਭ ਪਦਾਰਥਾਂ ਨੂੰ ਖਾਣ ਦੀ ਜਿਹੜੀ ਬਿਰਤੀ ਹੈ, ਇਹ ਐਸੇ ਜਿਹੜੇ ਔਗਣ ਹਨ ਵਿਕਾਰ ਨੇ ਜੀਵ ਦੇ ਅੰਦਰ। ਸਬਲਾ ਦਾ ਅਰਥ ਸਹਿਤ ਬਲ ਦੇ ਨੇ, ਇਹਨਾਂ ਦਾ ਬਲ ਆਪਣੇ ਆਪ ਨਹੀਂ ਘਟਦਾ, ਇਹ ਖਤਮ ਨਹੀਂ ਕੀਤੇ ਜਾ ਸਕਦੇ।
ਧੰਦਾ ਕਰਤ ਵਿਹਾਈ,
ਇਹਨਾਂ ਵਿਕਾਰਾਂ ਦੀ ਪੂਰਤੀ ਕਰਨ ਵਾਸਤੇ ਜੀਵ ਹਮੇਸ਼ਾ ਧੰਦੇ ਕਰਦਾ ਹੈ ਕਿ ਵਿਕਾਰਾਂ ਦੇ ਸੁੱਖ ਮੈਂ ਮਨ ਨਹੀਂ ਕਰਾਂ। ਧੰਦੇ ਕਰਦਿਆਂ ਕਰਦਿਆਂ ਆਪਣੀ ਉਮਰਾਂ ਨੂੰ ਵਿਹਾਏ ਬਤੀਤ ਕਰ ਦਿੰਦਾ ਮਨੁੱਖਾ ਜਨਮ ਜਿਹੜਾ ਗਵਾ ਲੈਂਦਾ ਹੈ।
ਚਰਨ ਕਰ ਦੇਖ ਤੂੰ ਸੁਣ ਥੱਕੇ,
ਚਰਨ ਜਿਹੜੇ ਪੈਰ ਹਨ ਇਹ ਇੰਨਾ ਚੱਲਿਆ ਆਪਣੀ ਜ਼ਿੰਦਗੀ ਨਾਲ, ਅੱਜ ਉਹ ਸਮਾਂ ਆ ਗਿਆ। ਸਿਰ ਕੰਪੋ ਪਗ ਬਗ ਮਗੋ ਨੈਣ ਜੋਤ ਤੇ ਹੀ, ਪੈਰ ਥੱਕ ਗਏ ਨੇ, ਅੱਜ ਇੱਕ ਕਦਮ ਨਹੀਂ ਪੁੱਟਿਆ ਜਾਂਦਾ ਬਜ਼ੁਰਗ ਅਵਸਥਾ ਵਿੱਚ। ਤੇ ਕਰ ਨਾਮ ਹੱਥਾਂ ਦਾ, ਹੱਥਾਂ ਨਾਲ ਬੜਾ ਲੈਣ ਦੇਣ ਕਰਦਾ ਰਿਹਾ, ਬੜੇ ਕਾਰੋਬਾਰ ਜ਼ਿੰਦਗੀ ਦੇ ਕੀਤੇ। ਅੱਜ ਪਾਣੀ ਦਾ ਗਲਾਸ ਵੀ ਪੀਂਦਾ ਹੱਥ ਕੰਬਦਾ ਤੇ ਪਾਣੀ ਡੁੱਲ ਜਾਂਦਾ। ਹੱਥਾਂ ਦੀ ਸ਼ਕਤੀ ਵੀ ਥੱਕ ਗਈ ਹੈ ਜੀਵ ਦੀ। ਦੇਖਤ ਨਾਮ ਦੇਖਦੇ ਨੇ ਨੇਤਰ, ਬੜੀ ਦੂਰ ਤੱਕ ਨਜ਼ਰ ਨਾਲ ਵੇਖਦਾ ਸੀ, ਅੱਜ ਇਹ ਨੇਤਰ ਵੀ ਜਵਾਬ ਦੇ ਗਏ ਤੇ ਨਜ਼ਰ ਖਤਮ ਹੋ ਗਈ। ਸੁਣ ਨਾਮ ਸੁਣਨ ਵਾਲੇ ਜਿਹੜੇ ਕੰਨ ਹਨ, ਬੜੀ ਦੂਰੋਂ ਆਵਾਜ਼ ਸੁਣਾਈ ਦਿੰਦੀ ਸੀ, ਅੱਜ ਕੰਨ ਦੇ ਕੋਲ ਹੋ ਕੇ ਬੋਲਦਾ ਤੇ ਤਾਂ ਵੀ ਕਹਿੰਦਾ ਸੁਣਦਾ ਨਹੀਂ ਮੈਂ, ਬੋਲਾ ਹੋ ਗਿਆ। ਇਹ ਜਿਹੜੇ ਇੰਦਰੇ ਸੀ, ਚਰਨ ਪੈਰ ਸੀ, ਕਰ ਹੱਥ, ਦੇਖਤ ਜਿਹੜੇ ਸਾਡੀਆਂ ਅੱਖਾਂ ਸੀ, ਸੁਣ ਜਿਹੜੇ ਸਾਡੇ ਕੰਨ ਸਨ, ਸਾਰੇ ਸਤਿਗੁਰੂ ਕਹਿੰਦੇ ਥੱਕ ਗਏ ਨੇ, ਜਵਾਬ ਦੇ ਗਏ ਜੀਵ
ਨੂੰ।
ਅਰਥ ਜਿਹੜੇ ਦਿਨ ਹਨ, ਦਿਹਾੜੇ ਨੇ, ਜ਼ਿੰਦਗੀ ਦੇ ਮੌਕੇ ਮੁੱਕਦੇ ਜਾ ਰਹੇ ਨੇ, ਨੇੜੇ ਆਏ ਮੌਤ ਦਾ ਦਿਨ, ਅੰਤਲਾ ਜਿਹੜਾ ਸਵਾਸ ਲੈਣ ਦਾ ਦਿਨ ਹੈ ਉਹ ਬਹੁਤ ਹੀ ਨੇੜੇ ਆ ਗਿਆ।
ਨਾਮ ਨਾ ਲੱਗੂ ਮਿੱਠਾ,
ਜੀਵ ਦੀ ਐਸੀ ਹਾਲਤ ਹੈ ਕਿ ਹਾਲੇ ਵੀ ਇਹਨੂੰ ਸੱਚਾ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਿੱਠਾ ਨਹੀਂ ਲੱਗਿਆ। ਜਿਹੜਾ ਕੁਝ ਸਾਰੀ ਜ਼ਿੰਦਗੀ ਵਿੱਚ ਕੀਤਾ, ਅੰਤਲੇ ਸਮੇਂ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਜੇ ਬਾਲਕ ਟੂਣੇ ਵਿੱਚ ਨਾਮ ਨਹੀਂ ਜਪਿਆ ਉਹਨੂੰ ਜਵਾਨੀ ਖਾ ਗਈ, ਜਵਾਨੀ ਵਿੱਚ ਸਿਮਰਨ ਨਾ ਕੀਤਾ ਉਹਨੂੰ ਵਡੇਪਾ ਖਾ ਗਿਆ ਤੇ ਅੱਗੇ ਮੌਤ ਦਿਸਦੀ ਹੈ। ਇਹ ਐਸੀਆਂ ਅਵਸਥਾ ਵਿੱਚ ਜਿੱਥੇ ਨਾਮ ਜਪਣਾ ਸੀ ਨਹੀਂ ਜਪਿਆ, ਅੱਜ ਸੱਚਾ ਨਾਮ ਕਿਵੇਂ ਮਿੱਠਾ ਲੱਗੇਗਾ, ਨਹੀਂ ਰਸ ਬਣਦਾ ਅੰਤਲੇ ਸਮੇਂ ਵਿੱਚ।
ਨਾਮ ਨਵ ਨਿਧ ਪਾਈ,
ਜਿਹੜੇ ਨਾਮ ਨੂੰ ਜਪਣ ਕਰਕੇ ਨੌ ਨਿਧੀਆਂ ਸ਼ਕਤੀਆਂ ਹਾਸਲ ਕਰਨੀਆਂ ਸੀ, ਨੌ ਨਿਧੀਆਂ ਦਾ ਜਿਹੜਾ ਐਸਾ ਆਧਾਰ ਆਸਰਾ ਰੂਪ ਪਰਮਾਤਮਾ ਦਾ ਆਤਮਿਕ ਸਰੂਪ ਪਾਉਣਾ ਸੀ। ਨਵ ਨਿਧ ਦਾ ਅਰਥ ਮੋਧਾ ਭਗਤੀ, ਨੌ ਤਰ੍ਹਾਂ ਦੀ ਭਗਤੀ ਪ੍ਰਾਪਤ ਕਰਨੀ ਸੀ।
ਮਰਾ ਮਰਾ ਹੁਣ ਜੀਵਾ,
ਇਹ ਜੀਵ ਆਪਣੇ ਆਪ ਨੂੰ ਦੁਨੀਆਂ ਦੇ ਵਿੱਚ ਜੀਵਤ ਜਿਉਂਦਾ ਮੰਨਦਾ ਵੀ ਮੈਂ ਬਹੁਤ ਗਿਆਨ ਇਕੱਠਾ ਕੀਤਾ, ਮੈਂ ਬੜਾ ਕੁਝ ਜ਼ਿੰਦਗੀ ਦਾ ਦੇਖਿਆ ਹੈ, ਤੇ ਦੁਨੀਆਂ ਦੇ ਅੰਦਰ ਜੀਵਤ ਮੰਨੀ ਬੈਠਾ ਤੇ ਮਰੇ ਇੱਧਰੋਂ ਮਰ ਜਾਣਾ ਚਾਹੀਦਾ, ਦੁਨੀਆਂ ਵੱਲੋਂ ਮਰ ਕਰਕੇ ਰਹਿਣਾ ਕਰੇ। ਮਰੇ ਹੁਣ ਜੀਵੇ, ਜਿੱਧਰੋਂ ਮਰਿਆ ਪਰਮਾਰਥ ਦੇ ਵੱਲੋਂ, ਨਾ ਸਿਮਰਨ, ਨਾ ਅਭਿਆਸ, ਨਾ ਭਗਤੀ, ਨਾ ਜਾਪ ਨਾ ਤਾਪ ਕੁੱਝ ਕੀਤਾ ਹੀ ਨਹੀਂ, ਮਰਿਆ ਪਿਆ ਉੱਧਰ ਨਹੀਂ ਪਾਸੀ। ਉੱਧਰ ਸਤਿਗੁਰੂ ਪਾਤਸ਼ਾਹ ਕਹਿੰਦੇ ਫੁੱਲ ਪੁਨਾ ਜੀਵੇ, ਇਹਨੂੰ ਜਿਉਂਦਾ ਹੋ ਜਾਣਾ ਚਾਹੀਦਾ, ਭਾਵ ਲੱਕ ਬੰਨ ਕਰਕੇ ਸਿਮਰਨ ਕਰੇ ਪਰਮਾਤਮਾ ਦਾ
ਮੋਖ ਅੰਤਰ ਪਾਏ।
ਫਿਰ ਜਿਹੜੀ ਮੋਖ ਮੁਕਤੀ ਹੈ ਅੰਤਰ ਆਪਣੇ ਅੰਦਰੋਂ ਹੀ ਕੇਵਲ ਮੋਕਸ਼ਤਾ ਨੂੰ ਪਾ ਲਵੇਗਾ।
ਮਰਮ ਨ ਪਾਇਓ ਪ੍ਰਾਣੀ,
ਇਹ ਜਿਹੜਾ ਪ੍ਰਾਣਾ ਧਾਰੀ ਜੀਵ ਹੈ ਇਹਨੇ ਧੁਰੋਂ ਆਪਣਾ ਕੋਈ ਸ੍ਰੇਸ਼ਟ ਕਰਮ ਨਹੀਂ ਪਾਉਣਾ ਕੀਤਾ। ਜਿਹੜੇ ਕਰਮ ਨੇ ਮੱਥੇ ਵਿੱਚ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਇਹ ਤਾਂ ਪਰਮਾਤਮਾ ਨੇ ਲਿਖੇ ਨੇ। ਫਿਰ ਕੋਈ ਕਹਿ ਦੇਵੇ ਕਿ ਮਾੜੇ ਕਰਮ ਕਰਦੇ ਵੀ ਪਰਮਾਤਮਾ ਨੇ ਲਿਖੇ ਨੇ, ਚੰਗੇ ਕੋਈ ਕਰਮ ਕਰਦੇ ਵੀ ਪਰਮਾਤਮਾ ਦੇ ਲਿਖੇ ਨੇ, ਐਸਾ ਨਹੀਂ ਸਾਧ ਸੰਗਤ, ਕਰਮ ਪਰਮਾਤਮਾ ਨੇ ਕਲਮ ਨਾਲ ਲਿਖੇ ਨੇ ਮੱਥੇ ਤੇ। ਲਿਖਾਉਣ ਵਾਲੇ ਬੰਦੇ ਦੀ ਆਪਣੀ ਵਾਸ਼ਨਾ ਸੀ, ਚੰਗੀ ਵਾਸ਼ਨਾ ਨੇ ਚੰਗੇ ਕਰਮ ਪਵਾ ਦਿੱਤੇ ਨੇ, ਮਾੜੀ ਵਾਸ਼ਨਾ ਨੇ ਮਾੜੇ ਲੇਖ ਮੱਥੇ ਵਿੱਚ ਲਿਖਾ ਦਿੱਤੇ ਨੇ। ਦੱਦਾ ਦੋਸ਼ ਨਾ ਦੇ ਕਿਸੇ, ਦੋਸ਼ ਕਰਮਾ ਆਪਣਿਆ, ਤੇਰੀ ਵਾਸ਼ਨਾ ਦਾ ਦੋਸ਼ ਹੈ, ਜਿਹੋ ਜੀ ਵਾਸ਼ਨਾ ਸੀ ਮਨ ਦੀ ਉਹੋ ਜਿਹੇ ਕਰਮ ਤੇਰੇ ਲਿਖੇ ਗਏ ਨੇ। ਧੁਰ ਕਰਮ ਨਾ ਪਾਇਓ ਪ੍ਰਾਣੀ, ਪ੍ਰਾਣਾ ਧਾਰੀ ਜੀਵ ਨੇ ਧੁਰੋਂ ਜਿਹੜੀ ਮਾੜੀ ਆਪਣੀ ਵਾਸ਼ਨਾ ਹੋਣ ਕਰਕੇ ਚੰਗੇ ਕਰਮ ਮੱਥੇ ਦੇ ਵਿੱਚ ਨਹੀਂ ਪਵਾਉਣਾ ਕੀਤੇ, ਨਹੀਂ ਲਿਖਾਏ।
ਬਿਨਾਂ ਕਰਮਾ ਕਿਆ ਪਾਏ,
ਐਸੇ ਸ੍ਰੇਸ਼ਟ ਜਿਹੜੇ ਨਿਸ਼ਕਾਮ ਕਰਮਾਂ ਤੋਂ ਬਿਨਾਂ ਕੀ ਪਾ ਸਕਦਾ, ਨਾ ਗਿਆਨ ਮਿਲਦਾ, ਨਾ ਧਿਆਨ ਜੁੜਦਾ, ਨਾ ਪਰਮਾਤਮਾ ਵਿੱਚ ਜਾ ਕੇ ਲੀਨਤਾ ਹੁੰਦੀ ਹੈ।
ਮੁਰਕਾ ਸਬਦ ਸੰਭਾਲ ਤੂੰ ਮੂਰੇ,
ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਨੇ, ਮੂਰੇ ਮੂਰਖ ਬੇਸਮਝ ਅਗਿਆਨੀ ਜੀਵ, ਤੂੰ ਗੁਰੂ ਦੇ ਸ਼ਬਦ ਨੂੰ ਸੰਭਾਲ ਚੇਤੇ ਕਰਿਆ ਕਰ, ਗੁਰੂ ਦੇ ਉਪਦੇਸ਼ ਦਾ ਸਿਮਰਨ ਚਿੰਤਨ ਕਰ।
ਮਤ ਸਬਦੇ ਪਾਏ,
ਫਿਰ ਤੂੰ ਗਤ ਪਰਮਾਤਮਾ ਦੀ ਪ੍ਰਾਪਤੀ ਦੀ ਮਤ, ਜਿਹੜੀ ਆਤਮ ਨਿਸ਼ਾਨੀ ਬੁੱਧੀ ਹੈ, ਸ਼ਬਦ ਦੀ ਕਮਾਈ ਕਰਕੇ ਉਹ ਪਾ ਲਵੇਗਾ।
ਨਾਨਕ ਸਤਿਗੁਰ ਤਦ ਹੀ ਪਾਏ,
ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਨੇ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਪਰਮਾਤਮਾ ਦਾ ਰੂਪ, ਧੰਨ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤਦੋਂ ਜੀਵ ਸੰਗਤ ਪ੍ਰਾਪਤ ਕਰਦਾ, ਗੁਰੂ ਦੀ ਸ਼ਰਨ ਮਿਲਦੀ ਹੈ।
ਆਪ ਗਵਾਈ,
ਜਦੋਂ ਆਪਣੇ ਵਿੱਚੋਂ ਆਪਾ ਭਾਵ ਗਵਾ ਦੇਣਾ ਕਰੇ, ਜਿੰਨੀ ਦੇਰ ਹੰਕਾਰ ਓਨੀ ਦੇਰ ਗੁਰੂ ਦੀ ਸੰਗਤ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ। ਜਦੋਂ ਹੰਕਾਰ ਦੀ ਨਿਵਰਤੀ ਹੋ ਜਾਂਦੀ, ਆਪਾ ਭਾਵ ਗਵਾ ਦਿੰਦਾ, ਫਿਰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਪੌੜੀ ਜੋ ਸਾਨੂੰ ਪ੍ਰਾਪਤ ਹੋ ਰਹੀ ਹੈ,
ਉਸਦਾ ਚਿੱਤ ਵਸਿਆ ਮੇਰਾ ਸੁਆਮੀ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮੇਰਾ ਸੁਆਮੀ ਸਰਵ ਜੀਆਂ ਦਾ ਮਾਲਕ ਪਰਮਾਤਮਾ, ਜਿਹੜੇ ਗੁਰਮੁਖ ਪਿਆਰੇ ਦੇ ਚਿੱਤ ਦੀ ਚਿਤਵਨੀ ਵਿੱਚ ਆ ਕੇ ਵਸ ਗਿਆ, ਮਨ ਦੇ ਵਿੱਚ ਜਿਨ੍ਹਾਂ ਦੇ ਸਮਾ ਗਿਆ ਪਰਮਾਤਮਾ।
ਸੁਣੋ ਕਿਉਂ ਅੰਦੇਸਾ, ਕਿਸਾ ਗੱਲਾਂ ਦਾ ਲੋੜੀਆ,
ਉਸ ਗੁਰੂ ਦੇ ਪਿਆਰੇ ਨੂੰ ਕਿਸੇ ਵੀ ਗੱਲ ਦਾ ਅੰਦੇਸਾ ਜਿਹੜਾ ਸ਼ੰਕਾ ਹੈ, ਕਿਉਂ ਕਰਨਾ ਲੋੜੀਆ ਚਾਹੀਦਾ ਹੈ, ਭਾਵ ਕੋਈ ਸ਼ੰਕਾ ਨਾ ਗੁਰਮੁਖ ਮਨ ਦੇ ਵਿੱਚ ਰੱਖਣਾ ਕਰੇ, ਬੇਪਰਵਾਹ ਹੋ ਕੇ ਚੱਲੇ ਪਰਮਾਤਮਾ ਦੇ ਰਸਤੇ ਪਰ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ,
ਜਿਹੜਾ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਉਹ ਸਾਰੀਆਂ ਗੱਲਾਂ ਸਾਰੀਆਂ ਵਿਚਾਰਾਂ ਕਰਕੇ ਜੀਵਾਂ ਨੂੰ ਸੁੱਖ ਦੇਣ ਵਾਲਾ ਦਾਤਾ ਹੈ। ਕੋਈ ਕਿਸੇ ਢੰਗ ਦੇ ਨਾਲ ਪਰਮਾਤਮਾ ਵਾਹਿਗੁਰੂ ਦੀ ਵਿਚਾਰ ਨੂੰ ਸੁਣੇ, ਕੋਈ ਸੁਣਾਉਣਾ ਕਰੇ ਭਾਵਨਾ ਵਿੱਚ ਭਿੱਜ ਕੇ, ਸੁਣਨ ਵਾਲੇ ਨੂੰ ਵੀ ਸੁੱਖ ਤੇ ਸੁਣਾਉਣ ਵਾਲੇ ਨੂੰ ਵੀ ਸੁੱਖ ਮਿਲਦਾ।
ਸੁਣੋ ਧਿਆਏ ਦਿਆ ਕਿਵ ਨਿਮਖ ਘੜੀ ਮੋਹ ਮੋੜੀਆ,
ਐਸੇ ਅਕਾਲ ਪੁਰਖ ਪਰਮਾਤਮਾ ਸਰਵ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ ਨੂੰ ਧਿਆਤਾ ਕਾਰ ਬਿਰਤੀ ਦੇ ਦੁਆਰਾ ਧਿਆਉਂਦੀਆਂ ਹੋਈਆਂ, ਇੱਕ ਨਿਮਖ ਅੱਖ ਝਮਕਣ ਦਾ ਸਮਾਂ ਨਿਮਖ ਹੁੰਦਾ, ਇੰਨਾ ਕੁ ਸਮਾਂ ਤੇ ਘੜੀ ਦਾ ਅਰਥ ਜਿਹੜੀ ਸਾਧ ਸੰਗਤ ਦੀ 24 ਕੁ ਮਿੰਟ ਦੀ ਘੜੀ ਬਣਦੀ ਹੈ, ਤੇ ਇੰਨਾ ਕੁ ਜਿਹੜਾ ਸਮਾਂ ਹੈ ਇਹ ਕਿਉਂ ਪਰਮਾਤਮਾ ਵੱਲੋਂ ਮੁੱਖ ਮੋੜੀਏ, ਘੜੀ ਘੜੀ ਦੇ ਵਿੱਚ ਪਰਮਾਤਮਾ ਨੂੰ ਸਿਮਰੀਏ, ਨਿਮਖ ਨਿਮਖ ਪਰਮਾਤਮਾ ਨੂੰ ਯਾਦ ਕਰੀਏ।
ਧਿਆਇਆ ਤਿਸਨੋ ਸਰਬ ਕਲਿਆਣ ਹੋਏ।
ਇਹਨਾਂ ਨੇ ਹਰੀ ਪਰਮਾਤਮਾ ਨੂੰ ਧਿਆਉਣਾ ਕੀਤਾ ਧਿਆ ਕਾਰ ਵਿਰਤੀ ਦੇ ਦੁਆਰਾ ਉਹਨਾਂ ਨੂੰ ਸਰਬ ਸਾਰੇ ਤਰ੍ਹਾਂ ਦੇ ਕਲਿਆਣ ਜਿਹੜੇ ਮੰਗਲ ਆਨੰਦ ਅਤੇ ਸੁੱਖ ਪ੍ਰਾਪਤ ਹੋਏ ਹਨ।
ਹਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਆ।
ਹਮੇਸ਼ਾ ਵਾਸਤੇ ਜਿਹੜੇ ਸਿਮਰਨ ਕਰਨ ਵਾਲੇ ਗੁਰਮੁਖ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਨਾਮ ਵਸਿਆ ਹੋਇਆ, ਜਿਨ੍ਹਾਂ ਨੂੰ ਸਵਾਸ ਸਵਾਸ ਪਰਮਾਤਮਾ ਨੇ ਭੁੱਲਦਾ, ਐਸੇ ਸੰਤ ਜਨਾਂ ਦੀ ਸੰਗਤ ਕਮਾਈ ਵਾਲਿਆਂ ਦੀ ਸੰਗਤ ਵਿੱਚ ਜਾ ਕੇ ਬਹਿਣਾ ਚਾਹੀਦਾ ਹੈ। ਕਿਵੇਂ ਬੈਠੀਏ? ਸਤਿਗੁਰੂ ਕਹਿੰਦੇ ਮੋਹ ਜੋੜੀਏ ਆਪਣਾ ਮੁੱਖ ਗੁਰਮੁਖਾਂ ਨਾਲ, ਗੁਰੂ ਦੇ ਵੱਲ ਕਰਕੇ ਗੁਰੂ ਨਾਲ ਮੁਖੜਾ ਜੋੜ ਕੇ ਬੈਠੀਏ। ਇਹ ਨਾ ਹੋਵੇ ਸੰਗਤ ਵਿੱਚ ਬੈਠਣ ਦਾ ਹੀ ਪਤਾ ਨਾ ਹੋਵੇ ਜੀਵਾਂ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਲਈ ਨਿਮਕ ਘੜੀ ਮੋਹ ਜੋੜੀਏ। ਅਕਾਲ ਪੁਰਖ ਪਰਮਾਤਮਾ ਦੀ ਸੰਗਤ ਵਿੱਚ ਜਦੋਂ ਗੁਰੂ ਦੇ ਦਰਸ਼ਨ ਕਰਨ ਜਾਈਏ, ਮੁਖੜਾ ਜੋੜ ਕੇ ਸਨਮੁਖ ਹੋ ਕੇ ਸੰਗਤ ਦੇ ਵਿੱਚ ਬੈਠ ਜਾਈਏ।
ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ,
ਜਿਹੜਾ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸੇਵਕ ਬਣ ਜਾਂਦਾ, ਉਹਦੇ ਸਾਰੇ ਹੀ ਜਿੰਨੇ ਦੁੱਖ ਨੇ, ਦੁੱਖ ਸਾਧ ਸੰਗਤ ਜੀ ਸਭ ਤੋਂ ਵੱਡਾ ਜੰਮਣ ਤੇ ਮਰਨ ਦਾ, ਤੇ ਭੁੱਖ ਹੁੰਦੀ ਜੀਵ ਨੂੰ ਆਸਾ ਤੇ ਤ੍ਰਿਸ਼ਨਾ ਵੀ ਲੱਗਦੀ ਹੈ, ਰੋਗ ਅਗਿਆਨ ਦਾ ਸਭ ਤੋਂ ਵੱਡਾ ਮੰਨਿਆ। ਇਹ ਰੋਗ ਵੀ ਚਲੇ ਜਾਂਦੇ, ਭੁੱਖਾਂ ਵੀ ਮਿਟ ਜਾਂਦੀਆਂ, ਦੁੱਖ ਵੀ ਚਲੇ ਜਾਂਦੇ ਜਿਹੜਾ ਹਰੀ ਪਰਮਾਤਮਾ ਦਾ ਸੇਵਕ ਬਣ ਜਾਂਦਾ।
ਸਭ ਜਨ ਕੇ ਬੰਧਨ ਤੋੜਿਆ,
ਇਹ ਪਿਆਰੇ ਆਪਣੇ ਐਸੇ ਗੁਰਮੁਖ ਦੇ ਸਾਰੇ ਜਿਹੜੇ ਬੰਧਨ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ, ਇਹ ਛੇ ਤਰ੍ਹਾਂ ਦੇ ਬੰਧਨ ਵੀ ਪਰਮਾਤਮਾ ਤੋੜ ਦਿੰਦਾ।
ਕਿਰਪਾ ਤੇ ਹੋਇਆ ਹਰ ਭਗਤ,
ਹਰੀ ਅਕਾਲ ਪੁਰਖ ਪਰਮਾਤਮਾ ਦੀ ਜੇ ਕਿਰਪਾ ਹੋ ਜਾਣਾ ਕਰੇ ਤੇ ਉਹਦੀ ਕਿਰਪਾ ਦੇ ਨਾਲ ਹੀ ਹਰੀ ਦਾ ਭਗਤ ਬਣਿਆ ਜਾਂਦਾ।
ਹਰ ਭਗਤ ਜਨਾ ਕੈ ਮੋਹਿ ਡਿੱਠੈ, ਜਗਤ ਤਰਿਆ ਸਭ ਲੋੜੀਆ।
ਐਸਾ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਣਾ ਕੀਤੇ, ਉਹਨਾਂ ਭਗਤ ਜਨਾਂ ਦੇ ਐਸੇ ਮੁੱਖ ਨੂੰ ਦੇਖਣ ਦੇ ਨਾਲ, ਦਰਸ਼ਨ ਦੀਦਾਰ ਕਰਨ ਦੇ ਨਾਲ ਹੀ ਜਗਤ ਤਰਿਆ ਸਭ ਲੋੜੀਐ, ਸਾਰੇ ਜਗਤ ਨੂੰ ਲੋੜੀਐ ਚਾਹੀਦਾ ਵੀ ਦਰਸ਼ਨ ਕਰਕੇ ਮੁਕਤ ਹੋ ਜਾਵੇ। ਜਿਹਨੇ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਨਾਮ ਦੀ ਕਮਾਈ ਕਰਨ ਵਾਲੇ ਗੁਰਮੁਖ ਪਿਆਰੇ ਸੰਤ ਜਿਹੜੇ ਭਗਤ ਹਨ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਕਿੰਨਿਆਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਇਹ ਨਾਮ ਦਾ ਪ੍ਰਤਾਪ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪਰਮਾਤਮਾ ਦਾ ਨਾਮ ਜਪਿਆ ਹੈ। ਸੋ ਸਾਧ ਸੰਗਤ ਜੀ, ਅੱਜ ਜਿਹੜਾ ਹਾੜ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਜੇਠ ਦੇ ਮਹੀਨੇ ਦੀ ਸੰਪੂਰਨਤਾ ਹੋ ਕਰਕੇ ਹਾੜ ਦੇ ਮਹੀਨੇ ਦੀ ਅੱਜ ਤੋਂ ਆਰੰਭਤਾ ਹੋ ਰਹੀ ਹੈ, ਤੇ ਜੋ ਬਾਰਾਂ ਮਾਹਾਂ ਬਾਰਾਂ ਹੀ ਮਹੀਨਿਆਂ ਦਾ ਉਪਦੇਸ਼ ਮਾਝ ਰਾਜ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਆਪਾਂ ਹਾੜ ਦੇ ਮਹੀਨੇ ਦੇ ਵਿਚਾਰ ਕੁਝ ਕੁ ਸਮੇਂ ਵਾਸਤੇ ਰਲ ਮਿਲ ਕਰਕੇ ਸਾਂਝੀ ਕਰੀਏ ਜੀ।
ਆਸਾੜ ਤਪੰਦਾ ਤਿਸ ਲਗਾ,
ਇਹ ਹਾੜ ਦਾ ਜਿਹੜਾ ਮਹੀਨਾ ਹੈ ਇਹ ਗਰੀਖਮ ਰੁੱਤ ਦਾ ਦੂਸਰਾ ਮਹੀਨਾ ਹੈ। ਬਾਰਾਂ ਮਹੀਨੇ ਨੇ ਤੇ ਸਾਲ ਵਿੱਚ ਤੇ ਛੇ ਰੁੱਤਾਂ ਆਉਂਦੀਆਂ ਨੇ। ਦੋ ਦੋ ਮਹੀਨੇ ਦੀ ਰੁੱਤ ਹੈ, ਜਦੋਂ ਜੇਠ ਦੀ ਆਰੰਭਤਾ ਹੁੰਦੀ ਉਦੋਂ ਹੀ ਗਰੀਖਮ ਰੁੱਤ ਦੀ ਆਰੰਭਤਾ ਹੋ ਜਾਂਦੀ ਹੈ। ਇਹ ਫਿਰ ਹਾੜ ਦੇ ਮਹੀਨੇ ਤੱਕ ਗਰੀਖਮ ਰੁੱਤ ਚੱਲਦੀ ਹੈ। ਇਸ ਲਈ ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਉਪਦੇਸ਼ ਦਿੰਦੇ ਨੇ, ਆਸਾੜ ਤਪੰਦਾ ਤਿਸ ਲੱਗੇ। ਇਸ ਮਹੀਨੇ ਵਿੱਚ ਗਰਮੀ ਪੂਰੇ ਜੀਵਨ ਤੇ ਹੁੰਦੀ ਹੈ, ਧਰਤੀ ਵੀ ਤਪਦੀ, ਅਸਮਾਨ ਵੀ ਤਪਦਾ, ਗਰਮ ਲੋਹਾਂ ਵਗਦੀਆਂ ਨੇ ਤੇ ਸਭ ਕੁਝ ਜਿਤਨੇ ਜੀਵ ਹਨ ਉਹ ਗਰਮੀ ਮਹਿਸੂਸ ਕਰਦੇ ਨੇ। ਪਰੰਤੂ ਪਰਮਾਤਮਾ ਦਾ ਜਿਹੜਾ ਨਾਮ ਹੈ ਤਪਤ ਮਾਹੇ ਠਾਂਡ ਵਰਤਾਈ, ਗੁਰੂ ਅਰਜਨ ਦੇਵ ਸਾਹਿਬ ਜੀ ਇਸੇ ਰੁੱਤ ਵਿੱਚ ਗਰੀਖਮ ਦੇ ਵਿੱਚ ਜੇਠ ਦੇ ਮਹੀਨੇ ਤੱਤੀਆਂ ਤਵੀਆਂ ਤੇ ਚੌਂਕੜੇ ਲਾਏ, ਉੱਥੇ ਅਗਨੀ ਦਾ ਸੇਕ, ਸੂਰਜ ਸਿਖਰ ਦਾ, ਦੁਪਹਿਰ ਦਾ ਸੀਸ ਦੇ ਉੱਪਰ ਗਰਮ ਰੇਤ ਸੀਸ ਵਿੱਚ ਪੈਂਦਾ, ਤੇ ਕਿਉਂ ਨੀ ਅਗਨੀ ਦਾ ਦੁੱਖ ਮਹਿਸੂਸ ਕੀਤਾ? ਅੰਦਰ ਨਾਮ ਸੀ ਪਰਮਾਤਮਾ ਦਾ। ਸੀਤਲ ਥੀਵੈ ਨਾਨਕਾ ਜਪੰਦੜੇ ਹਰ ਨਾਮ, ਨਾਮ ਜਪਣ ਵਾਲੇ ਸੀਤਲ ਸ਼ਾਂਤ ਨੇ। ਚਾਹੇ ਪੋਹ ਮਾਘ ਦਾ ਮਹੀਨਾ ਉੱਥੇ ਠੰਢ ਵੀ ਮਹਿਸੂਸ ਕਰਦੇ, ਜੇਠ ਹਾੜ ਦੇ ਮਹੀਨਿਆਂ ਵਿੱਚ ਉਹਨਾਂ ਨੂੰ ਤਪਸ ਜਿਹੜੀ ਦੁੱਖ ਨਹੀਂ ਦਿੰਦੀ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ। ਆਸਾੜ ਦਾ ਅੱਖਰੀ ਅਰਥ ਹੈ ਆ ਵਿਸ਼ੇਸ਼ ਕਰਕੇ ਸਰਬ ਓਰ ਸੇ, ਸਾੜ ਜਿਹੜਾ ਸਾੜਾ ਲੱਗਣਾ ਸਰੀਰ ਨੂੰ, ਪੈਰਾਂ ਤੋਂ ਵੀ ਸੜਨਾ, ਸਿਰ ਤੋਂ ਵੀ ਲੋਹਾ ਵਗਣੀਆਂ, ਸੂਰਜ ਦੀ ਧੁੱਪ ਨਾਲ ਸਰੀਰ ਤਪਣਾ, ਸਾਰੇ ਪਾਸਿਆਂ ਤੇ ਸਾੜਾ ਪੈਂਦਾ, ਐਸੀ ਜਿਹੜੀ ਤਪਸ਼ ਹੈ, ਗਰਮੀ ਹੈ ਤੇ ਤਿਸ ਲੱਗੇ ਕਿੰਨਾ ਨੂੰ ਲੱਗਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਹਾੜ ਦੇ ਮਹੀਨੇ ਵਿੱਚ ਮਹਾਨ ਤਪਸ ਜਿਹੜੀ ਗਰਮੀ ਉਹਨਾਂ ਜੀਵਾਂ ਨੂੰ ਲੱਗਦੀ ਹੈ।
ਨਾਹੋ ਨਾ ਜਿੰਨਾ ਪਾਸ
ਹਰੀ ਪਰਮਾਤਮਾ, ਨਾਹੋ ਜਿਹੜਾ ਪਤੀ ਹੈ, ਸਾਡੇ ਸਾਰੇ ਜੀਵਾਂ ਦਾ ਮਾਲਕ ਹੈ, ਜਿਨ੍ਹਾਂ ਦੇ ਪਾਸ ਜਿਨ੍ਹਾਂ ਦੇ ਕੋਲ ਪਰਮਾਤਮਾ ਨਹੀਂ ਹੈ। ਪਰਮਾਤਮਾ ਤੇ ਸਾਰਿਆਂ ਦੇ ਅੰਦਰ ਹੈ, ਉਹਨੂੰ ਸਖਿਆਤ ਕਰਨਾ ਪਵੇਗਾ ਸਾਧਨਾ ਦੇ ਨਾਲ। ਜਿਹੜੇ ਸਾਧਨ ਕਰਕੇ ਜਪ ਤਪ ਕਮਾਈ, ਸਿਮਰਨ ਭਗਤੀ ਕਰਕੇ, ਸੇਵਾ ਕਰਕੇ ਜ਼ਿੰਦਗੀ ਵਿੱਚ ਪਰਮਾਤਮਾ ਦੇ ਸਰੂਪ ਨੂੰ ਸਖਿਆਤ ਕਰ ਲੈਂਦੇ ਨੇ, ਨਾਹੋ ਆਪਣੇ ਪਤੀ ਮਾਲਕ ਨੂੰ ਸਾਹਮਣੇ ਖੜਿਆ ਕਰ ਲੈਂਦੇ ਭਗਤ ਧੰਨਾ ਜੀ ਦੇ ਵਾਂਗ। ਉਹਨਾਂ ਨੂੰ ਫਿਰ ਇਹ 30 ਦਿਨ ਦਾ ਮਹੀਨਾ ਜਿਹੜਾ ਹਾੜ ਦਾ ਤਪੰਦਾ ਤਪਦਾ ਹੋਇਆ ਮਹਿਸੂਸ ਨਹੀਂ ਹੁੰਦਾ। ਇਸੇ ਪ੍ਰਕਾਰ ਹਾੜ ਦਾ ਮਹੀਨਾ ਮਨੁੱਖਾ ਸਰੀਰ ਹੈ। ਜਿਨ੍ਹਾਂ ਨੇ ਮਨੁੱਖਾ ਸਰੀਰ ਵਿੱਚ ਬੰਦਗੀ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਪ੍ਰਗਟ ਕਰ ਲਿਆ, ਉਹਦੇ ਦੀਦਾਰ ਪਾ ਲਏ ਪਰਮੇਸ਼ਰ ਦੇ, ਫਿਰ ਚਾਹੇ ਭੱਠਾਂ ਵਿੱਚ ਬੈਠ ਜਾਵੇ ਭਾਈ ਬਿਧੀ ਚੰਦ ਸਾਹਿਬ ਜੀ ਦੇ ਵਾਂਗ, ਕਦੇ ਸਤਿਗੁਰੂ ਰੋਮ ਨੂੰ ਡੂੰਗਾ ਹੋਣ ਦਿੰਦੇ ਹਨ। ਇਸ ਲਈ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਮਹਿਸੂਸ ਹੁੰਦਾ ਜਿਹੜੇ ਪਰਮਾਤਮਾ ਵਾਹਿਗੁਰੂ ਨੂੰ ਪਾਸ ਆਪਣੇ ਨਿਕਟ ਆਪਣਾ ਸਰੂਪ ਨਹੀਂ ਜਾਣਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਸਖਿਆਤਤਾ ਨਹੀਂ ਕੀਤੀ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਹੈ।
ਮਨ ਜੀਵਨ ਪੁਰਖ ਤਿਆਗ ਕਾ,
ਜਿਹੜਾ ਜਗਤ ਦਾ ਜੀਵਨ ਆਸਰਾ ਰੂਪ ਹੈ ਸਾਰੀ ਦੁਨੀਆਂ ਦਾ, ਪਰਮਾਤਮਾ ਐਸੇ ਮਾਲਕ ਨੂੰ, ਪਰਮੇਸ਼ਰ ਨੂੰ ਪੁਰਖ ਵਿਆਪਕ ਸਾਰਿਆਂ ਵਿੱਚ ਉਹਨੂੰ ਤਿਆਗ ਦਿੱਤਾ। ਜਿਹੜੇ ਵਿਸਾਰ ਦਿੰਦੇ ਪਰਮਾਤਮਾ ਨੂੰ ਭੁਲਾ ਦਿੰਦੇ ਹਨ।
ਆਣਸ ਸੰਧੀ ਆਸ,
ਉਹਨਾਂ ਬੰਦਿਆਂ ਦਾ ਹਾਲ ਕੀ ਹੋ ਜਾਂਦਾ, ਉਹ ਮਾਨਸ ਸੰਧੀ ਆਸ ਬੰਦਿਆਂ ਦੀਆਂ ਆਸਾਂ ਰੱਖਦੇ ਨੇ, ਆਹ ਬੰਦੇ ਤੋਂ ਮੈਨੂੰ ਆਹ ਮਿਲ ਜਾਵੇਗਾ, ਆਹ ਬੰਦੇ ਤੋਂ ਆਹ ਮਿਲ ਜਾਵੇਗਾ। ਮਨੁੱਖਾ ਸਰੀਰ ਦਿੱਤਾ ਸੀ, ਦਿਮਾਗ ਦਿੱਤਾ, ਬੁੱਧੀ ਦਿੱਤੀ ਸੀ ਪਰਮਾਤਮਾ ਨੇ ਵਿਚਾਰਨ ਵਾਸਤੇ। ਤੇਰੇ ਨਾਲੋਂ ਤੇ ਪੰਛੀ ਚੰਗੇ ਨੇ, ਤੇਰੇ ਨਾਲੋਂ ਤੇ ਪਸ਼ੂਆਂ ਦੀਆਂ ਜੀਵਾਂ ਜੀਵ ਚੰਗੀਆਂ ਨੇ। ਪਸ਼ੂ ਕਦੇ ਪਸ਼ੂ ਤੋਂ ਨਹੀਂ ਮੰਗਦਾ ਹੈ, ਪੰਛੀ ਕਦੇ ਪੰਛੀਆਂ ਤੋਂ ਨਹੀਂ ਮੰਗਦੇ ਹੱਥ ਅੱਡ ਕੇ, ਤੇ ਬੰਦਾ ਤੇ ਭਿਖਾਰੀ ਮੰਗਤਾ ਬਣ ਕਰਕੇ ਝੋਲੀ ਅੱਡ ਕੇ ਬੰਦਿਆਂ ਤੋਂ ਮੰਗਦਾ ਫਿਰਦਾ। ਇਹ ਉਹਨਾਂ ਦੀ ਹਾਲਤ ਹੈ, ਸਤਿਗੁਰੂ ਕਹਿੰਦੇ ਜਿਹੜੇ ਜਗਤ ਦੇ ਜੀਵਨ ਪੁਰਖ ਵਿਆਪਕ ਸਰੂਪ ਪਰਮਾਤਮਾ ਨੂੰ ਤਿਆਗ ਦਿੰਦੇ, ਵਿਸਾਰ ਦਿੰਦੇ, ਭੁਲਾ ਦਿੰਦੇ ਨੇ, ਫਿਰ ਉਹ ਮਨੁੱਖਾਂ ਦੀਆਂ ਆਸਾਂ ਕਰਦੇ ਨੇ। ਨਾਨਕ ਕੀ ਟੇਕ ਬ੍ਰਿਥੀ ਸਭ ਗਿਆਨ, ਸਤਿਗੁਰੂ ਕਹਿੰਦੇ ਮਨੁੱਖਾਂ ਦੀਆਂ ਓਟਾਂ ਸਾਰੀਆਂ ਬਿਰਥੀਆਂ ਨੇ, ਬੰਦਾ ਕੁਝ ਨਹੀਂ ਬੰਦੇ ਨੂੰ ਦੇ ਸਕਦਾ, ਪਰਮਾਤਮਾ ਦੇ ਉੱਤੇ ਆਸ ਰੱਖਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨੁੱਖਾਂ ਦੇ ਉੱਤੇ ਆਪਣੀਆਂ ਆਸਾਂ ਰੱਖੀਆਂ ਹਨ ਜੀਵ ਨੇ।
ਲਿਆ ਭਾਈ ਵਿਚੀਆ,
ਦੁਆਏ ਦਾ ਅਰਥ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰੀਆਂ ਜੀਵਾਂ ਨੂੰ ਦੇਣ ਵਾਲਾ ਦਈਏ ਪ੍ਰੇਰਕ ਉਹਨੂੰ ਵਿਸਾਰ ਦਿੱਤਾ, ਤੇ ਦੁਆਏ ਦਾ ਅਰਥ ਹੈ ਜਿਹੜੇ ਦੁਬਧਾ ਦੇ ਵਿੱਚ ਲੱਗ ਗਿਆ, ਦੁਬਧਾ ਵਿੱਚ ਭਾਈ ਪ੍ਰੇਮ ਕਰਨ ਲੱਗਿਆ ਵੀ ਪਰਮਾਤਮਾ ਤੋਂ ਸ਼ਾਇਦ ਮਿਲੇ ਨਾ ਮਿਲੇ, ਮੈਂ ਦੇਵੀ ਦੇਵਤਿਆਂ ਤੋਂ ਲੈ ਲਵਾਂਗਾ, ਮੈਂ ਕਬਰਾਂ ਤੇ ਜਾ ਕਰਕੇ ਆ ਕੁਝ ਲੈ ਲਵਾਂਗਾ। ਜਿਹੜਾ ਪਰਮਾਤਮਾ ਤੋਂ ਨਹੀਂ ਮਿਲਿਆ, ਦੇਵਤੇ ਤੈਨੂੰ ਕਿੱਥੋਂ ਦੇ ਦੇਣਗੇ। ਇਹ ਦੁਬਧਾ ਹੁੰਦੀ ਮਨੁੱਖ ਦੇ ਮਨ ਵਿੱਚ ਵੀ ਸ਼ਾਇਦ ਪਰਮਾਤਮਾ ਤੋਂ ਦੇਵਤੇ ਵੱਡੇ ਨੇ, ਇਹਨਾਂ ਤੋਂ ਲੈ ਲਵਾਂਗਾ। ਦਵੈਤ ਭਾਵ ਦੇ ਅੰਦਰ ਆਪਣਾ ਭਾਈ ਪ੍ਰੇਮ ਕਰਦਾ, ਫਿਰ ਹਾਲਤ ਕੀ ਹੁੰਦੀ, ਝੋਲੀਆਂ ਕਿੱਥੇ ਭਰਨੀਆਂ, ਬਗੂਚੀਏ, ਸਾਰਾ ਹੀ ਜੀਵਨ ਬਰਬਾਦ ਹੋ ਜਾਂਦਾ, ਜੀਵਨ ਖਰਾਬ ਹੋ ਜਾਂਦਾ ਪਰਮਾਤਮਾ ਨੂੰ ਛੱਡ ਕਰਕੇ।
ਸੋ ਜਮ ਕੀ ਫਾਸ,
ਐਸੀ ਜਿਹੜੀ ਫਿਰ ਜਮਾਂ ਦੀ ਖਾਸ ਫਾਹੀ ਹੈ ਇਹ ਗਲ ਦੇ ਵਿੱਚ ਆ ਕੇ ਪੈ ਜਾਂਦੀ ਕਿਉਂਕਿ ਦੇਗ ਤੇ ਵੀ ਸਾਰੀ ਮੌਤ ਦੇ ਅਧੀਨ ਨੇ। ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੋਈ ਅਨੇਕ ਹੈ। ਇਹ ਵੀ ਵਾਰ ਵਾਰ ਆਉਂਦੇ ਜਾਂਦੇ ਹੁਕਮ ਦੇ ਬੰਨੇ ਨੇ ਪਰਮਾਤਮਾ ਦੇ ਤੇ ਜਮਾਂ ਦੀਆਂ ਜਿਹੜੀਆਂ ਫਾਸ ਫਾਹੀਆਂ ਐਸੇ ਜੀਵਾਂ ਦੇ ਗਲਾਂ ਵਿੱਚ ਪੈ ਜਾਂਦੀਆਂ ਹਨ। ਜਿਹੋ ਜਿਹਾ ਕੋਈ ਜੀਵ ਫਸਲ ਬੀਜੇਗਾ ਕਣਕ ਬੀਜੇਗਾ ਮੱਕੀ ਨਹੀਂ ਵੱਢੇਗਾ, ਮੱਕੀ ਬੀਜੇਗਾ ਤੇ ਕਣਕ ਨਹੀਂ ਕੱਟੇਗਾ, ਜੋ ਫਸਲ ਬੀਜਣੀ ਉਹੀ ਕੱਟਣੀ ਪਵੇਗੀ। ਤੇ ਜਿਹੋ ਜਿਹਾ ਕਰਮ ਚੰਗਾ ਤੇ ਮੰਦਾ ਜੀਵ ਕਰਦਾ ਜ਼ਿੰਦਗੀ ਵਿੱਚ ਤੇ ਸੋ ਲੈਣਾ ਉਹਦਾ ਫਲ ਦੁੱਖ ਤੇ ਸੁੱਖ ਫਿਰ ਆਪ ਨੂੰ ਭੋਗਣਾ ਪੈਣਾ। ਪਿਛਲੇ ਜਨਮਾਂ ਦੇ ਕੀਤੇ ਕਰਮ ਅੱਜ ਭੋਗੀ ਜਾਂਦੇ, ਅੱਜ ਕਰਦੇ ਤੇ ਅੱਗੇ ਭੋਗਣੇ ਜਾ ਕਰਕੇ। ਇਸ ਲਈ ਜਿਹੋ ਜਿਹੇ ਕਰਮ ਕਰਦੇ ਹਾਂ ਉਹੋ ਜਿਹੇ ਬੀਜ ਜਿਹੜੇ ਬੀਜੇ ਜਾਂਦੇ ਨੇ, ਫਿਰ ਉਹੋ ਜਿਹੇ ਫਲ ਜੀਵ ਨੂੰ ਕੱਟਣਾ ਪੈਂਦਾ ਹੈ।
ਜੋ ਲਿਖਿਆ
ਜਿਹੋ ਜਿਹੇ ਤੇਰੀ ਮਾੜੀ ਬਾਸ਼ਨਾ ਨੇ ਮਾੜੇ ਲੇਖ ਲਿਖਾ ਦਿੱਤੇ ਤੇ ਚੰਗੀ ਬਾਸ਼ਨਾ ਨੇ ਚੰਗੇ ਲੇਖ ਲਿਖਾ ਦਿੱਤੇ ਮੱਥੇ ਪੁਰ
ਵਿਹਾਣੇ ਪਸ਼ੂ ਤਾਣੇ।
ਜਿਹੜੀ ਰਹਿਣ ਅਵਸਥਾ ਸੀ ਉਮਰਾ ਸੀ ਪਰਮਾਤਮਾ ਨੇ ਦਿੱਤੀ ਬਿਹਾਣੀ ਬਤੀਤ ਹੋ ਗਈ। ਨਾਮ ਜਪੇ ਤੋਂ ਬਿਨਾਂ ਗੁਰੂ ਵਾਲਾ ਬਣੀ ਤੋਂ ਬਿਨਾਂ ਫਿਰ ਪਛਤਾਣੀ ਜੀਵ ਰੂਪ ਇਸਤਰੀ ਪਛਤਾਉਂਦੀ ਹੈ ਬਹੁਤ ਜ਼ਿਆਦਾ।
ਚਲੀ ਗਈ ਨਿਰਾਸ
ਜਦੋਂ ਜਾਂਦੀ ਹੈ ਜੀਵ ਰੂਪ ਇਸਤਰੀ ਤੁਰਦਾ ਹੈ ਜੀਵ ਮਾਤ ਲੋਕ ਦੇ ਵਿੱਚੋਂ ਨਿਰਾਸ਼ ਉਪਰਾਮ ਹੋ ਜਾਂਦਾ। ਮੈਂ ਤੇ ਬੜਾ ਕੁਝ ਬਣਾਇਆ ਸੀ ਜ਼ਿੰਦਗੀ ਦੇ ਵਿੱਚ ਪੁੱਤ ਪੋਤਰਿਆਂ ਵਾਸਤੇ ਸੰਬੰਧੀਆਂ ਦੇ ਵਾਸਤੇ, ਮੇਰਾ ਤੇ ਸਰੀਰ ਵੀ ਨਾਲ ਨਹੀਂ ਤੁਰਿਆ। ਜਿਹੜੇ ਹੱਥਾਂ ਨਾਲ ਕੰਮ ਕੀਤਾ ਹੱਥ ਵੀ ਦੁਨੀਆਂ 'ਚ ਛੱਡ ਗਿਆ। ਪੈਰਾਂ ਨਾਲ ਚੱਲਿਆ ਸੀ ਧੰਦੇ ਕਰਨ ਵਾਸਤੇ, ਪੈਰ ਵੀ ਨਾਲ ਨਹੀਂ ਗਏ। ਜ਼ਬਾਨ ਨਾਲ ਬੋਲਦਾ, ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ ਸੀ, ਇਹ ਸਾਰੇ ਪਿੰਦਰੇ ਵੀ ਇੱਥੇ ਰਹਿ ਗਏ। ਫਿਰ ਬੰਦਾ ਬੜਾ ਨਿਰਾਸ਼ ਹੁੰਦਾ ਵੀ ਮੈਂ ਤੇ ਬੜਾ ਕੁਝ ਆਪਣਾ ਸਮਝੀ ਬੈਠਾ ਸੀ, ਇਹ ਤਾਂ ਪਿੰਦਰੇ ਵੀ ਰਹਿ ਗਏ ਤੇ ਸਰੀਰ ਵੀ ਇੱਥੇ ਰਹਿ ਗਿਆ। ਉੱਥੇ ਨਿਰਾਸ਼ ਹੋ ਕੇ ਉਪਰਾਮ ਹੋ ਕੇ ਜੀਵ ਰੂਪ ਇਸਤਰੀ ਧਰਮ ਰਾਜੇ ਦੀ ਪੁਰੀ ਵੱਲ ਤੁਰ ਪੈਂਦੀ ਹੈ।
ਸਾਧੂ ਭੇਟੀ ਆ
ਜਿਹਨਾਂ ਨੂੰ ਸਾਧੂ ਸ੍ਰੇਸ਼ਟ ਗੁਣਾਂ ਦੇ ਮਾਲਕ ਪੂਰਨ ਕੋਈ ਮਹਾਂਪੁਰਖ ਕਮਾਈ ਵਾਲੇ ਸੰਤ ਭਗਤ ਮਿਲ ਜਾਂਦੇ ਨੇ, ਜਿਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੇ ਗੁਰੂ ਮਿਲ ਜਾਂਦੇ ਹਨ।
ਦਰਗਾਹ ਹੋਏ ਖਲਾਸ
ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਫਿਰ ਬੰਦ ਖਲਾਸੀ ਹੋ ਜਾਂਦੀ। ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ ਪੈਂਦਾ ਰਸਤੇ ਵਿੱਚ।
ਪ੍ਰਭ ਆਪਣੀ
ਅਸੀਂ ਵੀ ਬੇਨਤੀ ਕਰੀਏ, ਹੇ ਅਕਾਲ ਪੁਰਖ ਪਰਮਾਤਮਾ ਆਪਣੀ ਕਿਰਪਾ ਕਰੋ, ਮਿਹਰ ਦੀ ਨਦਰ ਕਰੋ।
ਦਰਸ਼ਨ ਹੋਏ ਪਿਆਸ
ਆਪ ਜੀ ਦੇ ਦਰਸ਼ਨ ਦੀਦਾਰ ਮੈਨੂੰ ਪ੍ਰਾਪਤ ਹੋ ਜਾਣ, ਇਹ ਬਹੁਤ ਜਨਮਾਂ ਜਨਮਾਂਤਰਾਂ ਦੀ ਪਿਆਸਾ ਲੱਗੀ ਮਨ ਵਿੱਚ।
ਤੁਧ ਬਿਨ ਦੂਜਾ ਕੋ ਨਹੀਂ
ਹੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ, ਤੁਹਾਡੇ ਤੋਂ ਬਿਨਾਂ ਅਗਰ ਸਥਾਨ ਵਿੱਚ ਕੋਈ ਦੂਸਰਾ ਨਹੀਂ ਤੁਹਾਡੇ ਸਮਾਨ।
ਨਾਨਕ ਕੀ ਅਰਦਾਸ
ਇਹ ਸਾਡੀ ਦਾਸਾਂ ਦੀ ਅਰਦਾਸ ਹੈ, ਬੇਨਤੀ ਅਰਜੋਈ ਹੈ ਆਪ ਦੇ ਚਰਨਾਂ ਦੇ ਅੰਦਰ।
ਆਸਾੜ ਸੁਹੰਦਾ ਤਿਸ ਲਗਾ
ਆੜ ਦੇ ਮਹੀਨੇ ਦੇ ਅੰਦਰ, ਇਹ ਜਿਹੜਾ ਐਸਾ ਮਨੁੱਖਾ ਜ਼ਿੰਦਗੀ ਦਾ ਸਮਾਂ ਹਾੜ ਦਾ ਮਹੀਨਾ ਮਨੁੱਖਾ ਸਰੀਰ ਹੈ, ਸੁਹੰਦਾ ਸੋਭ ਨੀਕ ਉਸ ਨੂੰ ਲੱਗਾ ਲੱਗਦਾ ਹੈ। 30 ਦਿਨ ਦਾ ਜਿਹੜਾ ਮਹੀਨਾ ਹਾੜ ਦਾ, ਉਹਨੂੰ ਸੁਹੰਦਾ ਸੁਖਦਾਈ ਹੈ, ਸੋਭ ਨੀਕ ਹੈ।
ਜਿਸ ਮਨ ਹਰ ਚਰਨ ਨਿਵਾਸ
ਜਿਸ ਦਾ ਜਿਹੜਾ ਮਨ ਹਰੀ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਵੀ ਨਹੀਂ ਕਰ ਲਿਆ, ਜਿਹਦੇ ਮਨ ਵਿੱਚ ਆ ਕੇ ਹਰੀ ਪਰਮਾਤਮਾ ਦੇ ਨਾਮ ਰੂਪ ਚਰਨ ਵਸ ਗਏ ਨੇ, ਅਕਾਲ ਪੁਰਖ ਪਰਮਾਤਮਾ ਜਿਹੜਾ ਨਿਰਗੁਣ ਰੂਪ ਉਹਦਾ ਅੱਧ ਸਥਾਨ ਰੂਪ ਜਿਹੜੇ ਚਰਨ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਪਾਤਸ਼ਾਹ ਦੇ ਜਿਹੜੇ ਚਰਨ ਹਨ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਰੂਪ ਚਰਨ ਹਨ ਗੁਰੂ ਸਾਹਿਬ ਦੇ, ਜਿਹੜੇ ਗੁਰਮੁਖਾਂ ਦੇ ਹਿਰਦੇ ਵਿੱਚ ਮਨ ਵਿੱਚ ਸਮਾ ਜਾਂਦੇ, ਉਹਨਾਂ ਨੂੰ 30 ਦਿਨ ਦਾ ਇਹ ਜਿਹੜਾ ਮਹੀਨਾ ਹਾੜ ਦਾ ਉਹ ਵੀ ਸੋਭ ਨੀਕ ਹੈ, ਤੇ ਮਨੁੱਖਾ ਸਰੀਰ ਰੂਪੀ ਹਾੜ ਦਾ ਮਹੀਨਾ ਵੀ ਉਹਨਾਂ ਦਾ ਸੁਖਦਾਈ ਬਣ ਜਾਂਦਾ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇੱਕ ਸ਼ਬਦ ਲੜੀ ਵਾਰ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਆ ਉਹ ਵਿਚਾਰਿਆ ਹੈ ਤੇ एक सतगुरु पातशाह जी ने जो 12 महां दे द्वारा हाड़ दे महीने दी विचार सानू बख्शी आपां रल मिल करके विचार सांझी कीती है। तुश जही बुद्धि होण करके अनेकां प्रकार दीआं होईआं भुल्लां चुक्कां दी आप समुची साध संगत ने कृपा करके खेमा बख्शणगे। सतगुरु पातशाह सारिआं दे सिरां ते मेहर भरिआ हथ रखण। ਇਹ ਆਰੰਭ ਹੋਇਆ ਮਹੀਨਾ ਸਾਰਿਆਂ ਲਈ ਸਤਿਗੁਰੂ ਪਾਤਸ਼ਾਹ ਸੁਖਦਾਈ ਬਣਾਉਣ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਰੱਬ ਤੁਰਬ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਕਿਸ ਲਗਾ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ।